तीन चीजा कठिया ना होना चाहे भावे वड्डा भावे छोटा मनुख की मौत का कारण नहीं बनता। तीन चीजा एक ओ टाइम ओ बहाना ते ओ थां तीन चीजा कठिया हो तो फिर मौत का कारण बनता नहीं तो कारण नहीं बनता। हम वह बहाना बन गया भी तीन बार सिर शहीद करवा दिते ने उस टाइम की इंतजार में ने ते समय उत्ते थां उत्ते खलोते रहे कोठी च समा आया अरे पटेल नगर पहाड़गंज इन्हें 24 अप्रैल की शाम को कसंग भवन शुरू किया सर 1980 जो कसंग भवन मका के तुरया ठीक 11:30 बजे ये अपनी कोठी में पहुंचा तो कोठी में पहुंचा इन्हें खोलिया गड्डी का लाट उतर के गड्डी विचों जो अपनी कोठी वालू जान लगा सरदार रणजीत सिंह के कावर सिंह ने सत श्री अकाल के जनकारे छड़ के इस नरकधारी बाबे बजन के ढले पुजे हे इन कसरे शुरू कर दे भाई
दिल भरे सी गुस्से दीपा जद बच मेरे कारा मेरे चौक न खुट्टे तो चल गया कदे नहीं कोई चारा मैंने कारा वे चौक न खुट्टे तो चल गया कदे नहीं कोई चारा अणखी नहीं डर सकते सुन के कदे गुरा दी निंदा वो मर्द सुनाऊंदा नहीं होर न जो जवाब नहीं दिंदा सिखा नहीं जीऊदा छड़िया ना सुराने गाइए दुश्मन का पिछा कर उसनू मरिया तक पचाइए गुरु बचना जो सीनत काम वासना लेंदा
ਕਮਜ਼ੋਰੀ
ਮੈਂ ਬੇਨਤੀ ਕਰਨੀ ਚਾਹਾਂ, ਗੁਰਦੇਵ ਸਾਹਿਬ ਕਿਰਤੀ ਵਿੱਚ ਹੁਕਮ ਕਰਦੇ ਹਨ, ਉਹ ਕਹਿੰਦੇ ਹਨ ਗੁਰਮੰਤਰ ਹਿੰਦ ਜੋ ਪ੍ਰਾਣੀ ਭਰਮ ਜਨਮ ਭ੍ਰਸ਼ਟਣੇ ਕੂਕਰੇ ਸੂਕਰੇ ਗਰਦਵੇ ਕਾਕੇ ਸਰਪਣੇ ਤੁਲ ਖਲੇ। ਉਹ ਜਿਹੜਾ ਬੰਦਾ ਗੁਰੂ ਦੇ ਮੰਤਰ ਤੋਂ ਹੀਣਾ ਹੈ ਉਹ ਕੂਕਰ ਬਣੂਗਾ, ਉਹ ਕੁੱਤਾ ਕੁੱਤਾ ਬਣੇਗਾ, ਉਹ ਸੂਕਰ ਬਣੇਗਾ ਉਹ ਸੂਰ ਬਣੇਗਾ, ਉਹ ਗਰਦਵੇ ਗਧਾ ਬਣੇਗਾ, ਉਹ ਕਾਕੇ ਕਾਂ ਬਣੇਗਾ, ਉਹ ਸਰਪਣੇ ਸੱਪ ਬਣੇਗਾ, ਤੁਲ ਖਲੇ ਉਹ ਮੂਰਖ ਬਣੇਗਾ। ਇਸ ਕਰਕੇ ਜਿਹੜਾ ਜੂਨਾ ਤੋਂ ਇਹਨਾਂ ਜੂਨਾਂ ਵਿੱਚ ਭੜਕੇਗਾ ਜਿਹੜਾ ਗੁਰੂ ਦੇ ਮੰਤਰ ਤੋਂ ਹੀਣਾ ਹੈ, ਇਹ ਗੁਰੂ ਦੇ ਮੰਤਰ ਦੱਸਿਆ ਤੇ ਕਿਸੇ ਨੇ ਹੈ ਨਾ, ਤੇ ਦੂਜੀ ਗੱਲ ਸਾਡਾ ਵੀ ਕਸੂਰ ਹੈ ਤੇ ਗੁਰਦੁਆਰੇ ਜਾਈਏ ਤੇ ਗੁਰੂ ਦਾ ਮੰਤਰ ਪਤਾ ਲੱਗੇ, ਇਹਦੇ ਗੁਰੂ ਦੇ ਮੰਤਰ ਵਾਲੇ ਕੋਲ ਪਹੁੰਚੀਏ ਤੇ ਫੇਰ ਹੀ ਸਾਨੂੰ ਪਤਾ ਲੱਗੇ ਗੁਰੂ ਦਾ ਮੰਤਰ ਕੀ ਹੈ। ਜਾਣੇ ਤੇ ਅਸੀਂ ਉਹਨਾਂ ਕੋਲ, ਸਾਨੂੰ ਪਤਾ ਲੱਗ ਜੇ ਸਹੀ ਕਿਤੇ ਵੀ ਐਸ ਪਿੰਡ ਲਾਗੇ ਇੱਕ ਬਾਬਾ ਦੂਰ ਦੂਰ ਦੀਆਂ ਖਬਰਾਂ ਦਿੰਦਾ ਹੇ ਮੇਰਾ ਵਾਹਿਗੁਰੂ, ਫੇਰ ਸਾਡੀਆਂ ਜਾਣੀਆਂ ਵੇਖ ਭਾਵੇਂ ਵਿੱਚ ਪੱਤਰ ਸੁੱਕ ਜਾ, ਤੇ ਸਰਦਾਰਨੀ ਨੇ ਭਾਵੇਂ ਅੰਮ੍ਰਿਤ ਛਕਿਆ ਹੋਇਆ ਫਿਰ ਕਿਰਪਾਨ ਥੱਲਿਓ ਦੀ ਕੁੜਤਾ ਉੱਤੋਂ ਦੀ ਵੀ ਕੋਈ ਵੇਖ ਨਾ ਲਓ ਵੀ ਇਹ ਬੀਬੀ ਅੰਮ੍ਰਿਤਧਾਰੀ ਹੈ। ਬਾਬੇ ਕੋਲ ਜ਼ਰੂਰ ਜਾਣਾ, ਉਸ ਬਾਬੇ ਕੋਲ ਜ਼ਰੂਰ ਜਾਣਾ, ਬਾਬੇ ਕੋਲ ਖਬਰਾਂ ਜ਼ਰੂਰ ਪੁੱਛ ਕੇ ਹੋਈਆਂ ਦੂਰ ਦੂਰ ਦੀਆਂ। ਇਸ ਕਰਕੇ ਇਹਨਾਂ ਦੱਬੀਆਂ ਪਖੰਡੀਆਂ ਦੇ ਫਰੇਬੀਆਂ ਨੇ ਕੌਮ ਨੂੰ ਟਾਹ ਲਾਈ ਹੋਈ। ਜੇ ਕਿਤੇ ਪੁੱਛ ਲਈਏ ਵੀ ਤੁਹਾਨੂੰ ਬਾਬੇ ਨੇ ਮੰਤਰ ਕੀ ਦਿੱਤਾ, ਆਖਰੀ ਮੰਤਰ ਪਤਾ ਕਿਹੜਾ? ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਗੁਰਦੇਵ ਗੁਰੂ ਗ੍ਰੰਥ ਸਾਹਿਬ ਵਿੱਚ ਹੁਕਮ ਹੈ ਅਸਲ ਵਿੱਚ ਵਾਹਿਗੁਰੂ ਅੱਖਰ ਜੋ ਸੱਤੀਆਂ ਜੁਗਾਂ ਦੀ ਤਪੱਸਿਆ ਹੈ। ਸਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਉਹਨਾਂ ਨੇ ਗ੍ਰੰਥ ਲਿਖਿਆ ਗੁਰਬਾਣੀ ਪਾਠ ਦਰਸ਼ਨ, ਉਹ ਇਹ ਹੁਕਮ ਕਰਦੇ ਹਨ। ਉਹ ਕਹਿੰਦੇ ਹਨ ਬਾਬਾ ਵਾਸਦੇਵ ਹਾ ਹਾ ਹਰੀ ਗੱਗਾ ਗੋਬਿੰਦ ਤੇ ਰਾਣਾ ਰਾਮ ਇਹ ਚਾਰ ਅਵਤਾਰ ਚਾਰ ਨੌ ਨੌ ਜਨਮ ਨੌ ਨੌ ਯੁੱਗ ਤਪੱਸਿਆ ਕਰਕੇ ਇਹ ਸੰਸਾਰ ਤੋਂ ਗਏ ਨੇ, ਇਹਦਾ ਉਹ ਨੌ ਚੌਕਾ ਛੱਤੀ, ਫਿਰ ਛੱਤੀਆਂ ਜੁਗਾਂ ਦੀ ਤਪੱਸਿਆ ਇਕੱਠੀ ਕਰਕੇ ਮੇਰੇ ਗੁਰਦੇਵ ਨੇ ਗੁਰਮੰਤਰ ਤਿਆਰ ਕੀਤਾ ਤੁਹਾਡੀ ਕਲਿਆਣ ਦੀ ਖਾਤਰ। ਵੀ ਜਿਹੜੇ ਪੜ੍ਹੇ ਲਿਖੇ ਗ੍ਰੈਜੂਏਟ ਨਹੀਂ ਉਹ ਬਾਣੀ ਨਹੀਂ ਪੜ੍ਹ ਸਕਦੇ ਤੇ ਉਹ ਵਾਹਿਗੁਰੂ ਦਾ ਮੰਤਰ ਪੜ੍ਹ ਕੇ ਆਪਣੀ ਕਲਿਆਣ ਕਰ ਸਕਣ, ਤੇ ਪਰ ਸਾਨੂੰ ਤੇ ਮੰਤਰ ਚਾਹੀਦਾ ਉਹ ਜਿਹੜਾ ਸਾਡੇ ਕੰਨ 'ਚ ਫੜ ਕੇ ਕੋਈ ਮੰਤਰ ਦੇਵੇ ਕੰਨ 'ਚ, ਕਹਿੰਦਾ ਮੈਂ ਕੁਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ, ਮੰਤਰ ਤੇ ਚਾਹੀਦਾ ਉਹ। ਇਹ ਕਰਕੇ ਦੂਜੀਆਂ ਗੱਲਾਂ 'ਚ ਕੋਈ ਲੋੜ ਨਹੀਂ। ਮੈਂ ਵੀਰ ਬਲਬੀਰ ਸਿੰਘ ਨੂੰ ਬੇਨਤੀ ਕਰਾਂ ਤੇ ਤੂੰ ਹੁਣ ਬਹਿ ਕੇ ਸੁਣ ਤੇ ਜਾਂ ਘਰ ਨੂੰ ਜਾਂ ਘਰ ਜਾ ਕੇ ਛਾਕ, ਇਸ ਤਰ੍ਹਾਂ ਤੁਰਿਆ ਫਿਰਦਿਆਂ ਬੁਰਿਆ ਲੱਗੀਦਾ। ਆਹੋ ਮੈਂ ਤੈਨੂੰ ਬੇਨਤੀ ਕਰਾਂ ਕਿਉਂਕਿ ਇਸ ਤਰ੍ਹਾਂ ਭੰਗੜਾ ਜਾਂ ਪਾਉਂਦੇ ਚੰਗੇ ਨਹੀਂ ਲੱਗੀਦਾ, ਵੇਖਣ ਵਾਲਿਆਂ ਤੋਂ ਬੁਰਾ
ਲੱਗਦਾ। ਫਿਰ ਬੰਦਾ ਮੈਲ ਸੋਹਣੇ ਖੁੱਲੀ ਆਪਣੀ ਢੋਣ ਦਾ ਕੀ ਪੈਰਾ ਸਭ ਕੇ ਮਨ ਨੂੰ ਸਮਝਾਉਣ ਸਾਧੂ ਹੋ ਕੇ ਮਨ ਨੂੰ ਸਮਝਾਉਣ ਤਾਂ ਫਿਰ ਜਟਾ ਵਧਾਉਣ ਦਾ ਕੀ ਪੈਰਾ ਆ ਕੇ ਸੰਗਤ ਵਿੱਚ ਸ਼ਾਂਤੀ ਨਾ ਮਾਣੀ ਤਾਂ ਫਿਰ ਸੰਗਤ ਵਿੱਚ ਆਉਣ ਦਾ ਕੀ ਫਾਇਦਾ।
ਮੈਂ ਪਹਿਲਾਂ ਬੇਨਤੀ ਕੀਤੀ ਸੀ ਵੀ ਇਹ ਕਸੂਰ ਸਾਡਾ ਹੈ, ਪਰ ਕਿਉਂ ਪ੍ਰਚਾਰਕ ਤੇ ਇੱਥੇ ਉਹ ਆਉਂਦੇ ਨੇ ਜਿਹੜੇ ਰਾਤ ਜਿਹੜੇ ਬੋਤਲ ਸ਼ਰਾਬ ਦੀ ਪੀ ਕੇ ਤੇ ਮੁੜ ਕੇ ਆਪ ਪਿੱਛੇ ਰਹੇ ਨੇ, ਦੋਣ ਵਾਲੇ ਗਾਉਂਦੇ ਰਹੇ ਨੇ, ਇੱਥੇ ਉਹ ਬਹੁਤੇ ਪ੍ਰਚਾਰਕ ਆਉਂਦੇ ਰਹੇ ਨੇ। ਇਸ ਕਰਕੇ ਆਪ ਫਿਰ ਸਾਰਾ ਜਿਹਾ ਕਹਿੰਦਾ ਵਾਲਾ ਚੱਲਾ ਪ੍ਰਚਾਰ ਕੇ ਆਇਆ ਸੀ, ਕਹਿੰਦੇ ਆਪ ਸ਼ਰਾਬ ਪੀ ਕੇ ਬੈਠੇ ਰਹੇ ਤੇ ਨਾਲ ਦੇ ਗਾਉਂਦੇ ਰਹੇ, ਇਹਨੂੰ ਨਹੀਂ ਪਤਾ ਉਹ ਕੌਣ ਸੀ, ਇਹ ਤੁਹਾਨੂੰ ਪਤਾ ਹੋਊਗਾ ਵੀ ਉਹ ਕੌਣ ਸੀ। ਪ੍ਰਚਾਰ ਕਹਿੰਦੇ ਉਹ ਬੜਾ ਤਗੜਾ ਸੀਗਾ, ਕਹਿੰਦੇ ਬੜਾ ਤਗੜਾ ਪ੍ਰਚਾਰਕ ਸੀ, ਪਿਛਲੀ ਮਾਘੀ ਤੇ ਤੁਹਾਨੂੰ ਲਿਆਂਦਾ ਸੀ, ਆਪ ਸ਼ਰਾਬ ਪੀ ਕੇ ਆਉਂਦੇ ਬੈਠਾ ਰਹੇ ਦੂਜੇ ਗਾਉਂਦੇ ਰਹੇ ਨਾਲ ਦੇ, ਤੇ ਫਿਰ ਤੁਹਾਨੂੰ ਇਹੋ ਕੁਝ ਦੱਸਣਾ। ਇਸ ਕਰਕੇ ਜੋ ਕੁਛ ਉਹਨੂੰ ਆਪ ਨੂੰ ਆਉਂਦਾ ਹੈ ਉਹ ਤੁਹਾਨੂੰ ਉਹ ਦੱਸੂ, ਯਾਰ ਯਾਰ ਖਾਣਾ ਯਾਰ ਖਾਓ, ਜਿਹੜਾ ਸ਼ਰਾਬ ਪੀ ਦੇ ਸ਼ਰਾਬ ਪੀਓ, ਤੇ ਇਹੋ ਜਿਹਾ ਮਹਿਕਮਾ ਚਾਹੀਦਾ ਉਹਨੂੰ ਕਿਹੋ ਚੰਗੀ ਗੱਲ ਕਰਨ ਦੀ। ਇਸ ਕਰਕੇ ਮੇਰਾ ਗੁਰੂ ਨੇ ਜੀ ਮੇਰਾ ਗੁਰੂ ਪੰਡਿਤ ਬੀਰਬਲ ਹੈ, ਮੇਰਾ ਉਸਤਾਦ ਪੰਡਿਤ ਬੀਰਬਲ ਦਾ ਗੁਰੂ ਮੇਰਾ ਗੁਰੂ ਗ੍ਰੰਥ ਸਾਹਿਬ ਹੈ। ਇਹ ਕਰਕੇ ਸਾਥੀ ਜ਼ਰੂਰ ਰਹੇ ਇੱਕ ਦੂਜੇ ਦੇ, ਪਰ ਜਦੋਂ ਉਹਦੇ ਸਾਥੀ ਰਹੇ ਆ ਉਸ ਤੋਂ ਬਾਅਦ ਅੱਠ ਸਾਲ ਸੰਤ ਜਰਨੈਲ ਸਿੰਘ ਖਾਲਸਾ ਦੀ ਸੰਗਤ ਵਿੱਚ ਹੋ ਗਏ ਨੇ, ਤੇ ਅੱਠਾਂ ਸਾਲਾਂ ਵਿੱਚ ਕੋਈ ਬਾਂਹ ਖੜੀ ਕਰਕੇ ਆਖੇ ਭਾਈ ਸ਼ਰਾਬ ਪੀਂਦਿਆਂ ਵੇਖਿਆ, ਮੀਟ ਖਾਂਦਿਆਂ ਵੇਖਿਆ, ਆਂਡਾ ਖਾਂਦਿਆਂ ਵੇਖਿਆ, ਕਿਤੇ ਕਿਤੇ ਖਲੋਤਿਆਂ ਵੇਖਿਆ ਕਿਸੇ ਦੇ ਕੋਲ ਐਸੇ ਮਨੁੱਖ ਦੇ, ਤਾਂ ਮੈਂ ਤੁਹਾਡਾ ਦੇਣਦਾਰ ਹਾਂ। ਇਸ ਕਰਕੇ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਮਨੁੱਖ ਨੂੰ ਆਪਣਾ ਜੀਵਨ ਕੁਛ ਚੰਗਾ ਬਣਾਉਣਾ ਚਾਹੀਦਾ, ਤੇ ਜਿਹੜਾ ਆਪਣਾ ਜੀਵਨ ਗਿਰਿਆ ਹੈ ਗਲਿਆ ਹੈ ਉਹ ਕਿਸੇ ਨੂੰ ਕੀ ਆਖੇਗਾ। ਇਹ ਕਰਕੇ ਮੈਂ ਬੇਨਤੀ ਕਰਨੀ ਚਾਹਾਂਗਾ, ਉਹ ਬੇਨਤੀ ਕਰ ਰਿਹਾ ਸਾਂ ਕਿ ਉਹ ਕੌਮ ਦੇ ਮਰਦੇ ਮਜਾਕ ਇਹ ਪਹੁੰਚ ਗਏ ਉੱਥੇ। ਗੱਲ ਚਲੀ ਸੀ ਕੰਨ ਦੀ ਭਾਈ ਮੰਤਰ ਗੁਰੂ ਦਾ ਛੱਡ ਕੇ ਅਸੀਂ ਤੇ ਦੂਜਿਆਂ ਮੰਤਰਾਂ ਮਗਰ ਪਰਤੋਏ ਫਿਰਦੇ ਹਾਂ। ਕੰਨਾਂ ਵਿੱਚ ਮੰਤਰ ਦਿੱਤਾ ਜਾਂਦਾ, ਹੁਣ ਜਿਹੜਾ ਕੰਨਾਂ ਵਿੱਚ ਮੰਤਰ ਦੇ ਕੇ ਲੋਕਾਂ ਨੂੰ ਕਲਿਆਣ ਕਰਨ ਵਾਲਾ ਸੀ, ਲੋਕਾਂ ਨੂੰ ਤਿੰਨਾਂ ਤਿੰਨਾਂ ਲੋਕਾਂ ਦੀਆਂ ਖਬਰਾਂ ਦਿੰਦਾ, ਤੇ ਆਪ ਨੂੰ ਇਹ ਨਹੀਂ ਪਤਾ ਕਿ ਮੈਂ ਉੱਥੋਂ ਨਾ ਜਾਵਾਂ ਪਟੇਲ ਨਗਰੋਂ ਨਾ ਜਾਵਾਂ ਕੋਠੀ ਵਿੱਚ, ਤੇ ਕੋਠੀ ਵਿੱਚ ਤਾਂ ਖਲੋਤੇ ਨੇ ਅੱਗੇ ਮੇਰੀ ਰੋਜ਼ਗਾਰ ਦੇ ਪੁਰਜੇ ਕੱਸਦੇ ਸਨ, ਤੇ ਅੱਜ ਉਹਨੇ ਮੇਰੇ ਸਰੀਰ ਦੇ ਪੁਰਜੇ ਕੱਸ ਦੇਣੇ ਨੇ। ਜਿਹਦੇ ਉਹ ਅੰਤਰਜਾਮੀ ਸੀ, ਜੇ ਉਹ ਗੁਰੂ ਸੀ, ਸਭ ਕੁਝ ਜਾਣਦਾ ਸੀ, ਤੇ ਭਾਈ ਉਹ ਲੋਕਾਂ ਨੂੰ ਤਿੰਨਾਂ ਲੋਕਾਂ ਦੀਆਂ ਖਬਰਾਂ ਦੇਵੇ, ਤੇ ਆਪ ਨੂੰ ਉਹਨੂੰ ਇਹ ਨਹੀਂ ਪਤਾ ਵੀ ਮੈਂ ਨਾ ਕੋਠੀ ਜਾਵਾਂ ਕਿ ਮੇਰਾ ਕੀਰਤਨ ਥੋੜਾ ਪੜਿਆ ਜਾਏ ਜਾਂਦੇ, ਫਿਰ ਫਰੇਬ ਹੋਇਆ ਨਾ, ਕੋਈ ਗੱਲ ਸੱਚਾਈ ਤਾਂ ਨਾ ਹੋਈ। ਇਹ ਕਰਕੇ ਗੁਰੂ ਦੇ ਸਿੱਖਾਂ ਨੇ ਜੇ ਪੁੱਛ ਲਓ ਨਾ ਕਦੇ ਮੰਤਰ ਵਾਲਿਆਂ ਨੂੰ, ਮੰਤਰ ਵਾਲਿਆਂ ਨੂੰ ਪੁੱਛ ਲਓ ਵੀ ਤੈਨੂੰ ਮੰਤਰ ਕੀ ਦਿੱਤਾ ਸੀ ਕੰਨ ਵਿੱਚ, ਦੱਸਦੇ ਨੀ? ਕਿਸੇ ਨੂੰ ਪੁੱਛ ਲਓ, ਰਾਧਾ ਸਵਾਮੀ ਨੂੰ ਪੁੱਛ ਲਓ, ਨਰਕ ਧਾਰੀ ਨੂੰ ਪੁੱਛ ਲਓ, ਕਿਸੇ ਨੂੰ ਪੁੱਛ ਲਓ, ਮੰਤਰ ਨਹੀਂ ਦੱਸਦੇ। ਇਹ ਪੁੱਛੀ ਗਿਆ ਵੀ ਮੰਤਰ ਦੱਸਦਾ ਕਿਉਂ ਨਹੀਂ, ਉਹ ਕਹਿੰਦਾ ਮੈਨੂੰ ਮੇਰੇ ਗੁਰੂ ਨੇ ਆਖਿਆ ਸੀ ਜੇ ਮੰਤਰ ਕਿਸੇ ਨੂੰ ਦੱਸਿਆ ਨਾ ਤੇਰੀ ਜਬਾਨ 'ਚ ਕਿਲੇ ਪੈ ਜਾਣਗੇ, ਜੇ ਤੂੰ ਮੰਤਰ ਕਿਸੇ ਨੂੰ ਦੱਸਿਆ ਨਾ ਤੇਰੀਆਂ ਸੱਤ ਕੋਲ ਨਰਕ ਨੂੰ ਚਲੇ ਜਾਣਗੀਆਂ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਉਹ ਮੰਤਰ ਉਹਦੇ ਗੁਰੂ ਨੇ ਦਿੱਤਾ ਇਹਦੇ ਕੰਨ ਵਿੱਚ, ਉਦੋਂ ਜਾਦੇ ਪਛਕਾਰੀ ਦਾ ਪਾਇਆ ਤੇ ਕੰਨ ਵਿੱਚ ਤਾਂ ਦੇ ਗੁੱਸਾ ਸਮਝ ਗਿਆ ਵੀ ਇਹਨੂੰ ਕੁਛ ਨਹੀਂ ਹੋਇਆ, ਤੇ ਜੇ ਵੀ ਬਾਬੇ ਨੂੰ ਜਬਾਨ ਨਾਲ ਦਿੱਤਾ ਮੰਤਰ ਤੇਰੇ ਕੰਨ 'ਚ, ਤੇ ਬਾਬੇ ਦੀ ਜਬਾਨ ਨੂੰ ਕਲੇਰੀ ਪੈ ਜਾਂ ਬਾਬੇ ਦੀ ਜਬਾਨ ਚੰਮਦੀ ਸੀ ਜਾਂ ਪੱਥਰ ਦੀ ਸੀ, ਬਾਬੇ ਦੀ ਜਬਾਨ ਤੇ ਬਚੀ ਰਹੀ, ਤੇ ਜੇ ਤੂੰ ਦੱਸਿਆ ਤੇ ਫਿਰ ਤੇਰੀ ਜਬਾਨ 'ਚ ਕਿਲੇ ਪੈ ਜਾਣੇ ਨੇ, ਕਿਹੜੀ ਹੈਰਾਨ ਕਿਲਾ ਕੁੱਤਾ ਮੰਤਰ ਬਈ। ਉਹ ਜਬਾਨ ਆਰਾਮ ਮੰਤਰ ਆਰਾਧਨਾ ਤੇ ਮੰਤਰ ਦੀ ਆਰਾਧਨਾ ਕੀਤਿਆ ਤੇ ਜਬਾਨ 'ਚ ਕਿਲੇ ਨਹੀਂ ਪਾਏ, ਪਰ ਜੇ ਜਬਾਨ 'ਚ ਮੰਤਰ ਕਿਸੇ ਨੂੰ ਦੱਸ ਦਿੱਤਾ ਫਿਰ ਜਬਾਨ 'ਚ ਕਿਲੇ ਪਾਏ ਨੇ, ਕਿੰਨਾ ਮਾੜਾ ਮੰਤਰ ਬਈ। ਪਰ ਗੁਰਦੇਵ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦਾ ਜਿਹੜਾ ਸੱਚਾ ਮੰਤਰ ਹੈ ਉਹਦੀ ਬਾਤ ਗੁਰਦੇਵ ਬਾਣੀ ਵਿੱਚ ਕਹੀ ਹਰ ਸੁਰ ਤੇ ਪੁਨੀਤ ਕਹੇ ਤੇ ਪਵਿੱਤਰ, ਜਿਹੜਾ ਕਹਿਣ ਵਾਲਾ ਉਹ ਕੇਵਲ ਪਵਿੱਤਰ ਤੇ ਜਿਹੜਾ ਸੁਣਨ ਵਾਲਾ ਉਹ ਪੁਨੀਤ। ਹੁਣ ਤੁਸੀਂ ਪੁੱਛੋਗੇ ਪਵਿੱਤਰ ਤੇ ਪੁਨੀਤ ਵਿੱਚ ਵੀ ਕੋਈ ਅੰਤਰ ਹੈ? ਬੜਾ ਅੰਤਰ ਹੈ। ਤਿੰਨ ਵਾਰਾਂ ਜ਼ਿੰਦਗੀ ਵਿੱਚ ਮਨੁੱਖ ਪਵਿੱਤਰ ਹੋਵੇ ਤੇ ਇੱਕ ਵਾਰਾ ਪੁਨੀਤ ਹੁੰਦਾ ਹੈ। ਸੁਰਮਣੀ ਸਾਹਿਬ ਇਸਦੀ ਅਗਵਾ ਪਵਿੱਤਰ 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 ਪੁਨੀਤ, ਇਹ ਤਿੰਨ ਵਾਰਾ ਪਵਿੱਤਰ ਹੋਵੇ ਤਾਂ ਫਿਰ ਇੱਕ ਵਾਰਾ ਪੁਨੀਤ ਬਣਦਾ, ਤੇ ਕਿੱਡੀ ਵੱਡੀ ਗੱਲ ਹੋਈ। ਤੇ ਸਾਡੇ ਭਾਈ ਉਹ ਕਹਿੰਦੇ ਨੇ ਮੰਤਰ ਦੱਸਣਾ ਨਹੀਂ, ਆ ਸਾਡਾ ਜਿਹੜਾ ਪਹਿਲਾ ਸਪੀਕਰ ਥੋੜ੍ਹਾ ਜਿਹਾ ਢਿੱਲਾ ਸੀ ਗਲੀ, ਇਹ ਪ੍ਰਬੰਧ ਕਰ ਚੁਕਾ ਉਹ ਜਾ ਕੇ ਲਿਆਉਂਦਾ, ਦੂਜਾ ਵੱਡਾ ਲਿਆ ਕੇ ਵੀ ਕਿਤੇ ਚੰਗੀ ਗੱਲ ਕਿਸੇ ਦੇ ਕੰਨ 'ਚ ਪੈ ਜਾਏ ਕੋਈ ਪਲੀਤ ਹੋ ਜਾਏ। ਫਿਰ ਪੰਜ ਸਿੰਘ ਡੋਲੇ ਆਪਾਂ ਗੁਰੂ ਕਾ ਮੰਤਰ ਸੁਣਾਉਣ ਲਈ, 1430 ਸਾਲਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਹੈ, ਸਾਰੇ ਮੰਤਰ ਹੀ ਨੇ ਇਹਦੇ ਵਿੱਚ ਸੱਚੇ ਮੰਤਰ ਝੂਠੇ ਨਹੀਂ। ਤੇ ਸਪੀਕਰ ਲਾਈਦਾ, ਫਿਰ ਚੰਗੀ ਸੁਣ ਵਾਲੇ ਪਾਸੀ ਲਾਈਦੇ ਨੇ ਵੀ ਕਿਸੇ ਨਾ ਕਿਸੇ ਤਰ੍ਹਾਂ ਕੋਈ ਦਲਿੰਦਰੀ ਘਰੋਂ ਉੱਠ ਕੇ ਨਹੀਂ ਆਉਂਦਾ ਕਿਸੇ ਗਲਤੀ ਕਰਕੇ, ਉਹ ਥੱਲੇ ਦੀ ਕਲਾਈ ਵਿਛਾਈ ਹੁੰਦੀ ਹੈ, ਉੱਤੇ ਰਜਾਈ ਲਈ ਹੁੰਦੀ ਹੈ, ਚਾਹ 'ਚ ਫਿਰ ਵਲੇਟ ਕੇ ਪਿਆ ਹੁੰਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਬਹੁਤੀ ਸਪੀਕਰ ਦੀ ਆਵਾਜ਼ ਹੋਵੇ, ਪਾਠੀ ਦੀ ਆਵਾਜ਼ ਚੰਗੀ ਹੋਵੇ, ਤੇ ਕਿਸੇ ਦਰਜ ਥਾਲੀ ਆਵਾਜ਼ ਨਾ ਕਿ ਉਹਦੇ ਕੰਨ ਵਿੱਚ ਪੈ ਜਾਵੇ ਕਦੇ ਪਲੀਤ ਹੋ ਜਾਏ। ਤੇ ਉਹ ਕਹਿੰਦੇ ਨੇ ਮੰਤਰ ਦੱਸਣਾ ਨਹੀਂ, ਉਹ ਕਹਿੰਦੇ ਜੇ ਮੰਤਰ ਦੱਸਿਆ ਨਾ ਜਵਾਨ ਵਿੱਚ ਕਿਲੇ ਪੈ ਜਾਂਦੇ, ਹੈਰਾਨੀ ਵਾਲੀ ਗੱਲ ਹੈ, ਫਿਰ ਮੰਤਰ ਕਿਹੋ ਜਾਇਆ? ਉਹ ਝੂਠ ਦਾ ਡੰਬਰ ਚਲਾਇਆ ਨੂੰ ਜਦੋਂ ਗੁਰੂ ਦੇ ਸਿੱਖਾਂ ਨੇ ਮਾਰੀਆਂ ਤਿੰਨ ਗੋਲੀਆਂ ਮੂਦੇ ਨੂੰ ਧਰਤੀ ਤੇ ਸੁੱਟ ਦਿੱਤਾ, ਤੇ ਸੱਤਾਂ ਸਤਾਰਿਆਂ ਵਿੱਚੋਂ ਇੱਕ ਸਤਾਰਾ ਪ੍ਰਤਾਪਾ ਉਹ ਇਹਦੀ ਕਾਰ ਚਲਾਉਂਦਾ ਸੀ, ਉਹਨੇ ਖੋਲਿਆ ਗੱਡੀ ਦਾ ਲਾਕ ਤੇ ਖੋਲ ਕੇ ਲੱਗਾ ਦੌੜਨ, ਮਾਰ ਮਾਰ ਕੇ ਕਹਿਣ ਲੱਗਾ ਮਗਰ ਬੰਦੋ ਰਣਜੀਤ ਸਿੰਘ, ਆਂਦਾ ਉਹ ਪ੍ਰਤਾਪਿਆ ਕਿ ਚਲੇ ਨੇ, ਕਿਉਂਕਿ ਚਿਰਾਂ ਤੋਂ ਰਹਿੰਦਾ ਸੀ, 7 ਸਾਲ ਹੋ ਗਏ ਸੀ ਵਰਕਸ਼ਾਪ ਵਿੱਚ ਰਹਿੰਦੇ ਆ, ਤੇ ਵਰਕਸ਼ਾਪ ਵਿੱਚ ਗੱਡੀ ਵਾਲਾ ਡਰਾਈਵਰ ਹੋਣਾ ਤੇ ਡਰਾਈਵਰ ਦਾ ਤੇ ਵਰਕਸ਼ਾਪ ਵਾਲੇ ਦਾ ਕਿੰਨਾ ਸੁਮੇਲ ਹੁੰਦਾ, ਇਹ ਤੁਸੀਂ ਮੇਰੇ ਨੂੰ ਜ਼ਿਆਦਾ ਜਾਣਦੇ ਹੋ। ਇਹ ਆਵਾਜ਼ ਮਾਰ ਕੇ ਕਹਿੰਦਾ ਪ੍ਰਤਾਪਿਆ ਕਿ ਚੱਲਿਆ? ਉਹ ਕਹਿੰਦਾ ਮਾਤਾ ਜੀ ਕੋਲ, ਰਾਜ ਮਾਤਾ ਕੋਲ। ਰਾਜ ਮਾਤਾ ਉਦੋਂ ਬਣੀ ਸੀ ਜਦੋਂ ਇਹਨੂੰ ਤੋਲਿਆ ਨਾ ਬਾਬੇ ਨਰਕ ਧਾਰੀ ਨੂੰ, ਇੱਕ ਵਾਰ ਦਿੱਲੀ ਦੇ ਲੋਕਾਂ ਨੇ ਨਰਕਾਰੀਆਂ ਨੇ, ਤੇ 7 ਲੱਖ ਰੁਪਈਆ ਚੜਿਆ ਇਹਦੇ ਨਾਲ। ਤੇ ਜਦੋਂ ਇਹ ਘਰ ਗਿਆ, ਐਤਵਾਰ ਦਾ ਦਿਨ ਸੀ, ਬੈਂਕ ਵਿੱਚ ਪੈਸੇ ਜਮ੍ਹਾਂ ਨਾ ਹੋਏ, ਬੋਰੀਆਂ 'ਚ ਭਰੇ ਨੋਟ ਘਰ ਲੈ ਗਿਆ, ਤੇ ਇਹਦੀ ਸ਼੍ਰੀਮਤੀ ਸੀ ਜਿਹੜਾ ਨਾਂ ਕੁਲਵੰਤ ਕੌਰ ਹੈ, ਕਿਉਂਕਿ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਖੰਡੇ ਬਾਟ ਦਾ ਅੰਮ੍ਰਿਤ ਨਾਲ ਛਕਦਾ, ਉਹ ਨਾ ਬੀਬੀ ਕੌਰ ਹੋ ਸਕਦੀ ਤੇ ਨਾ ਕੋਈ ਸਿੰਘ ਹੋ ਸਕਦਾ, ਸਿੰਘ ਦਾਸ ਹੋ ਸਕਦਾ ਤੇ ਬੀਬੀ ਦੇਵੀ ਹੋ ਸਕਦੀ, ਸਿੰਘ ਨਹੀਂ ਹੋ ਸਕਦਾ ਤੇ ਨਾ ਕੌਰ ਹੋ ਸਕਦੀ, ਜਿੰਨਾ ਚਿਰ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਨਹੀਂ ਬਣਦਾ। 1756 ਦੀ ਵਿਸਾਖੀ ਤੇ 1699 ਦੀ ਵਿਸਾਖੀ, 30 ਮਾਰਚ ਵਾਲੇ ਦਿਨ ਜਦੋਂ ਮੇਰੇ ਗੁਰਦੇਵ ਬਾਜਾ ਵਾਲੇ ਪਿਤਾ ਨੇ ਕੇਸਗੜ੍ਹ ਸਾਹਿਬ ਅੰਮ੍ਰਿਤ ਸੰਚਾਰ ਕੀਤਾ ਸੀ, ਉਦੋਂ ਸਾਰੇ ਪਹਿਲਾਂ ਰਾਮ ਸਨ, ਦਾਸ ਸਨ, ਚੰਦ ਸਨ, ਇਹ ਬੀਬੀਆਂ ਦੇਵੀਆਂ ਤੇ ਦਾਸੀਆਂ ਸਨ, ਕੋਈ ਕੌਰ ਨਹੀਂ ਸੀ। ਇਹ ਕੌਰ ਕਿਹਾ ਜਾਂਦਾ ਹੈ ਸਾਹਿਬਜ਼ਾਦੇ ਨੂੰ, ਕਿਸੇ ਬਾਦਸ਼ਾਹ ਦੇ ਪੁੱਤਰ ਨੂੰ, ਇਸ ਕਰਕੇ ਪਾਤਸ਼ਾਹ ਦੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦੇਵੀਆਂ ਨੂੰ ਆਪਣੀਆਂ ਪੁੱਤਰੀਆਂ ਬਣਾਇਆ। ਕੌਰ ਦੇ ਅੱਖਰ ਨਾਲ ਤੇ ਤੁਹਾਨੂੰ ਬਣਾਇਆ ਸ਼ੇਰ, ਸਿੰਘ ਅੱਖਰ ਦਿੱਤਾ ਤੁਹਾਡੇ ਨਾਲ, ਤੁਹਾਡੇ ਨਾਲ ਰਾਮ ਹਟਾਇਆ, ਚੰਦ ਹਟਾਇਆ, ਦਾਸ ਹਟਾਇਆ, ਜਿਵੇਂ ਆ ਸਾਡਾ ਪਰਸ਼ੋਤਮ ਲਾਲ ਸੀ ਤੇ ਅਸੀਂ ਪਰਸ਼ੋਤਮ ਸਿੰਘ ਕਰ ਦੇਣ ਲੱਗੇ
ਹਾਂ। ਸਾਡਾ ਸੰਗ ਗੁਲਾਮੀ ਦਾ ਤੋੜ ਦਿੱਤਾ, ਮੇਲ ਜੋੜ ਕੇ ਚੌਹਾਂ ਸ਼੍ਰੇਣੀਆਂ ਨੂੰ ਨਵੇਂ ਮੋੜ ਵੱਲ ਕੌਮ ਨੂੰ ਮੋੜ ਦਿੱਤਾ, ਅਸੀਂ ਮੁਰਦਿਆਂ ਦਿਲਾਂ ਵਿੱਚ ਜਾਨ ਪਾਈ, ਦਿਲਾਂ ਵਿੱਚ ਜਾਨ ਪਾਈ, ਫੜਕੇ ਚਿੜੀ ਨੇ ਬਾਜ ਮਰੋੜ ਦਿੱਤਾ, ਇੱਕ ਹੱਥ ਮਾਰਾ ਦੂਜੇ ਤੇਗ ਦੇ ਕੇ ਸ਼ਕਤੀ ਭਗਤੀ ਨੂੰ ਇਕੱਠੀਆਂ ਜੋੜ ਦਿੱਤਾ।
ਉਹ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਗੁਰੂ ਦੇ ਨਾਲ ਦੋ ਖਲੋਤੇ ਨੇ, ਤੇ ਜਦੋਂ ਇਹਨੂੰ ਆਖਿਆ ਨਾ, ਉਹ ਗੱਲ ਸੀ ਤੋਲਣ ਦੀ ਚੱਲ ਰਹੀ, ਉਹਨੂੰ ਸੱਤ ਲੱਖ ਰੁਪਈਏ ਦੇ ਨੋਟ ਚੜ ਗਿਆ ਉਹਦੇ ਨਾਲ, ਤੇ ਬੋਰੀਆਂ ਭਰ ਕੇ ਘਰ ਨੂੰ ਲੈ ਗਿਆ, ਤੇ ਇਹ ਵੀ ਘਰ ਵਾਲੇ ਜਦੋਂ ਤੇ ਅੱਗੇ ਜਾਵੇ ਵਿਸਕੀ ਪਿਆਵੇ ਮੀਰ ਖਵਾਵੇ, ਕਿਉਂਕਿ ਉਹਨਾਂ ਦੇ ਧਰਮ ਵਿੱਚ ਸਭ ਖੁੱਲੀ ਛੁੱਟੀ ਹੈ, ਜੋ ਕੋਈ ਮਰਜ਼ੀ ਕਰੇ, ਜੋ ਮਰਜ਼ੀ ਦੁਨੀਆਂ ਦੇ ਗੁਨਾਹ ਕਰੀ ਜਾਏ। ਉਹ ਤੁਸੀਂ ਆਪ ਅੰਦਾਜ਼ਾ ਲਾ ਲਓ ਤੇ ਜਿਸ ਘਰ ਵਿੱਚ ਜਿਸ ਪਿਓ ਦਾ ਘਰ ਦਿਆਂ ਬੱਚਿਆਂ ਦੇ ਕੋਈ ਕੰਟਰੋਲ ਨਾ ਹੋਵੇ ਉਸ ਘਰ ਦਾ ਕੋਈ ਹਾਲ ਰਹਿ ਜਾਂਦਾ, ਤੇ ਜਿਸ ਲੀਡਰ ਦਾ ਕਿਸੇ ਪਾਰਟੀ ਉੱਤੇ ਕੋਈ ਡਿਸਿਪਲਨ ਨਾ ਹੋਵੇ ਉਸ ਪਾਰਟੀ ਦਾ ਕੋਈ ਹਾਲ ਰਹਿ ਜਾਂਦਾ। ਇਹੋ ਹੀ ਅੰਦਾਜ਼ਾ ਲਾ ਲਓ ਤੁਸੀਂ ਵੀ ਜਿਸ ਅਸੂਲ ਨਾਲ ਦੁਨੀਆਂ ਜਿਉਂਦੀ ਹੈ, ਜਿਸ ਪਾਰਟੀ ਦਾ ਕੋਈ ਅਸੂਲ ਹੈ ਉਹ ਪਾਰਟੀ ਜਿਉਂਦੀ ਹੈ, ਜਿਸ ਘਰ ਦਾ ਕੋਈ ਅਸੂਲ ਹੈ ਉਹ ਘਰ ਚੜ੍ਹਦੀ ਕਲਾ ਵਿੱਚ ਹੈ, ਜਿਸ ਪਿੰਡ ਦਾ ਕੋਈ ਅਸੂਲ ਹੈ ਉਹ ਪਿੰਡ ਚੜ੍ਹਦੀ ਕਲਾ ਵਿੱਚ ਹੈ, ਤੇ ਭਾਈ ਜਿਹੜੀ ਸੰਪਰਦਾ ਦਾ ਕੋਈ ਅਸੂਲ ਹੈ ਉਹ ਸੰਪਰਦਾ ਚੜ੍ਹਦੀ ਕਲਾ ਵਿੱਚ, ਜਿਹੜੀ ਸੰਪਰਦਾ ਦਾ ਕੋਈ ਅਸੂਲ ਹੀ ਨਹੀਂ ਬੇਅਸੂਲੀ ਹੈ। ਉਹਦਾ ਇਹੋ ਯਾਰ ਹੁੰਦਾ ਜੋ ਕੁਝ ਹੋ ਰਿਹਾ, ਮੈਂ ਤੁਹਾਡੇ ਬੇਨਤੀ ਕਰ ਰਿਹਾ ਹਾਂ। ਇਹਨੇ ਅੱਗੇ ਤੇ ਵਿਸਕੀ ਦੇ ਪੈਗ ਪਿਆ ਕਰੇ, ਤੇ ਉਹਦੇ ਨਾ ਇਹਨੂੰ ਪੁੱਛਿਆ ਪਾਣੀ ਬਾਬੇ ਨੂੰ ਤੇ ਨਾ ਪੁੱਛੀ ਰੋਟੀ, ਇਹ ਆਉਂਦਾ ਕਰਮਾ ਵਾਲੀ ਆ, ਮੂਰਖ ਲੋਕਾਂ ਕੋਲ ਮੈਂ 7 ਲੱਖ ਰੁਪਈਆ ਬਟੋਰ ਕੇ ਲਿਆ, ਤੇ ਤੂੰ ਕੋਈ ਜਲ ਪਾਣੀ ਪੁੱਛਿਆ ਨੀ, ਅੱਗੇ ਸਗੋਂ ਮੇਰੀ ਸੇਵਾ ਬੜੀ ਕਰਦੀ ਸਾਂ, ਮੈਂ ਕੁਛ ਲਿਆਉਂਦਾ ਨੀ ਸਾਂ, ਕਹਿੰਦੀ ਮੈਂ ਇਸ ਕਰਕੇ ਮੇਰੀ ਨਾਰਾਜ਼ ਵੀ ਉਹ 7 ਲੱਖ ਰੁਪਈਆ ਕਿਉਂ ਲਿਆ, ਮੈਂ ਇਸ ਕਰਕੇ ਨਾਰਾਜ਼ ਆ ਵੀ ਇਹਨਾਂ ਮੂਰਖਾਂ ਹੋਰ ਕਹੀ ਇੱਕ ਕੀ ਇਹ ਵੀ ਕਹਿ ਰਿਹਾ ਮੇਰੀ ਘਰ ਦੀ ਵੀ ਨਾਲ ਤੋਲ ਲਓ, ਇਹ ਇਹਨੀਆਂ ਬੋਰੀਆਂ ਹੋਰ ਭਰ ਜਾਣੀਆਂ ਸੀ। ਇਹਨੇ ਆਖਿਆ ਹੁਣ ਕੀ ਹੋ ਗਿਆ, ਇਹਨੇ ਉਸੇ ਵੇਲੇ ਕੀਤਾ ਟੈਲੀਫੋਨ ਨਿਰੰਕਾਰੀ ਮਿਸ਼ਨ ਵਾਲਿਆਂ ਨੂੰ, ਤੇ ਉਹਨਾਂ ਨਿਰੰਕਾਰੀ ਮਿਸ਼ਨ ਵਾਲਿਆਂ ਨੇ ਚੁੱਕੀਆਂ ਰਸੀਦ ਬੁੱਕਾਂ, ਡੇ ਦੁਕਾਨਾਂ ਤੇ ਸਵੇਰੇ ਘੁੰਮਣਾ ਸ਼ੁਰੂ ਕਰ ਦਿੱਤਾ, ਤੇ ਮੰਗਲਵਾਰ ਵਾਲੇ ਦਿਨ ਇਸ ਬੀਬੀ ਨੂੰ ਤੋਲਣ ਵਾਸਤੇ ਪ੍ਰਬੰਧ ਕਰ ਲਿਆ, ਤੇ ਜਦੋਂ ਚੜ੍ਹਾਈ ਪੱਕਣ ਤੇ ਇੱਕ ਬਣੀ ਇਹ ਬੀਬੀ ਕੁਲਵੰਤ, ਜਦੋਂ ਇਹਦੇ ਨਾਲ ਬੋਰੀਆਂ ਚੜ੍ਹਦੀਆਂ ਸ਼ੁਰੂ ਹੋਈਆਂ ਉਹਦੇ ਨਾਲ 7 ਚੜੀਆਂ ਤੇ ਇਹਦੇ ਨਾਲ 9 ਚੜੀਆਂ, ਉਹਦੇ ਨਾਲ ਭਾਰੀ ਨਿਕਲੀ, ਤੇ ਨਾਲ ਇਹਦਾ ਉਹਦਾ ਨਾਂ ਰੱਖਿਆ ਸੀ ਰਾਜ ਮਾਤਾ, ਇਹਨਾਂ ਨੇ ਅੱਖਰ ਦਿੱਤਾ ਸੀ ਉਦੋਂ। ਉਹ ਪ੍ਰਤਾਪਾ ਕਹਿੰਦਾ ਮੈਂ ਚੱਲਿਆ ਜੀ ਰਾਜ ਮਾਤਾ ਕੋਲ, ਮਤਲਬ ਬਣੇ ਸਰਦਾਰ ਪਿਆ ਰਣਜੀਤ ਸਿੰਘ, ਕਹਿਣ ਲੱਗਾ ਵੇ ਇਹ ਕਸੂਰ ਹੈ ਤੇ ਰਸਗੁੱਲੇ ਖਾਵੇ ਤੇ ਬਾਪੂ ਨਾਲ, ਉਹ ਜੇ ਸੈਰ ਸਪਟਾ ਕਰਨ ਜਾਵੇ ਤੇ ਬਾਪੂ ਨਾਲ, ਜੇ ਕੁਸੰਗ ਭਾਣ ਵੇਖਣ ਜਾਵੇ ਤੇ ਬਾਪੂ ਨਾਲ, ਜੇ ਰੰਗ ਰਲੀਆ ਮਾਰੇ ਤੇ ਬਾਪੂ ਨਾਲ, ਤੇ ਜੇ ਬਾਪੂ ਹੁਣ ਚੱਲਿਆ ਖਾਂ ਤੇ ਉੱਥੇ ਗਰਵਈ ਕੌਣ ਰਹੋ ਵੀ ਤੇਰੇ ਕੋਲ ਬਿਨਾ। ਇਸ ਕਰਕੇ ਸਾਡਾ ਗੁਰਮਾਤਾ ਸਿਧਾਂਤ ਹੈ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ, ਇਹ ਕਰਕੇ ਸਿਰ ਕਿਸੇ ਦਾ ਵਿਛੋੜਾ ਪਾਉਂਦੇ ਨਹੀਂ, ਵਿਛੜ ਮਰਾ ਤੇ ਭਾਵੇਂ ਦੇਣ, ਇਹਨਾਂ ਮਾਰੀਆਂ 3 ਗੋਲੀਆਂ ਛਾਤੀ ਵਿੱਚ ਤੇ ਮੂੰਹ ਦਾ ਮੂੰਹ ਕਰਕੇ ਬਰਾਬਰ ਤੇ ਇਹਨੂੰ ਵੀ ਲੰਮਿਆ ਪਾ ਦਿੱਤਾ। ਕੋਠੀ ਵਿੱਚ ਸੁਣਿਆ ਖਲਾਕ, ਰਾਜ ਮਾਤਾ ਨੇ ਉਹ ਹੈਰਾਨ ਹੋਣ ਡਈ ਹੈ ਵੀ ਸਾਡੇ ਘਰ ਕੋਈ ਤਿਉਹਾਰ ਨਹੀਂ, ਕੋਈ ਕਾਕੇ ਦੀ ਸਗਾਈ ਨਹੀਂ, ਕੋਈ ਕੁਰਮਾਈ ਨਹੀਂ, ਕੋਈ ਵਿਆਹ ਨਹੀਂ, ਕੋਈ ਫੈਕਸ਼ਨ ਨਹੀਂ, ਤੇ ਫੈਕਸ਼ਨ ਪਸੰਦ ਪਾਉਂਦੇ ਸੀ ਪਟੇਲਗੰਜ ਪਹਾੜਗੰਜ ਪਟੇਲ ਨਗਰ, ਇਹ ਕੰਮ ਕੀ ਬਣਿਆ ਸਾਡੇ ਘਰ, ਕਿਹੜੀ ਖੁਸ਼ੀ ਵਿੱਚ ਚਾਲ ਮਾਰੀ ਹੋਣ ਡਈ ਸੀ, ਇਹ ਕਿਹੜੀ ਖੁਸ਼ੀ ਵਿੱਚ ਆਤਿਸ਼ਬਾਜ਼ੀ ਚੱਲਣ ਡਈ ਹੈ। ਉੱਤੋਂ ਉੱਤਰੀ ਤੇ ਗਾਂ ਗਾਂ ਆ ਕੇ ਵੇਖਿਆ ਕਾਰ ਦੇ ਬੋਰਡ ਦੇ ਉੱਤੇ ਤੇ ਗੁਰੂ ਦੇ ਚੇਲਾ ਦੋਵੇਂ ਆ, ਉਹ ਲੰਮੇ ਪਏ ਸੰਖਮਰਮਰ ਦੇ ਉੱਤੇ ਜਿਵੇਂ ਪਲੇਟਫਾਰਮ ਤੇ ਬੋਰੀਆਂ ਪਈਆਂ ਹੁੰਦੀਆਂ ਨੇ, ਹੁਣ ਬਗਾਨੇ ਘਰ ਬਲਦੀ ਹੋਵੇ ਅੱਗ ਫਿਰ ਤੇ ਜਾਪਦਾ ਬਸੰਤਰ ਭਾਵੇਂ ਅਗਲੇ ਦਾ ਘਰ ਸੜਦਾ ਹੋਵੇ, ਤੇ ਜਦੋਂ ਬਲਦੀ ਹੋਵੇ ਆਪਣੇ ਘਰ ਅੱਗ ਉਦੋਂ ਭਾਵੇਂ ਪਰਾਲੀ ਨੂੰ ਲੱਗੀ ਹੋਵੇ ਉਦੋਂ ਜਾਪਦੀ ਹੈ ਅੱਗ, ਜਦੋਂ ਤੇ ਸਿੰਘ ਸ਼ਹੀਦ ਹੁੰਦੇ ਸਨ ਉਦੋਂ ਤੇ ਵਿਸਕੀ ਦੇ ਪੈਗ ਪਾ ਕੇ ਕਹਿੰਦੇ ਸੀ ਲੋ ਸਵਾਮੀ ਜੀ ਪੀਓ ਤੇ ਤੁਹਾਡਾ ਦਿਲ ਨਾ ਘਰਦਾ ਹੋਵੇ, ਹੁਣ ਜਦੋਂ ਗੁਰੂ ਦੇ ਚੇਲਾ ਦੋਵੇਂ ਪਏ ਵੇਖੇ ਚੁੱਕੀਆਂ ਦੋ ਠਰਦੀਆਂ ਬਾਹਾਂ ਮਾਰ ਕੇ ਪੱਟਾਂ ਉੱਤੇ ਕਹਿੰਦੀ ਵੇ ਲੋਕਾਂ ਦੇ ਕੰਨਾਂ ਵਿੱਚ ਮੰਤਰ ਦੇ ਕੇ ਤਿੰਨਾਂ ਤਿੰਨ ਲੋਕਾਂ ਦੀਆਂ ਖਬਰਾਂ ਦੇਣ ਵਾਲਿਆਂ, ਹੁਣ ਮੇਰੇ ਵੀ ਕੰਨ ਵਿੱਚ ਕੋਈ ਚਾਹਿਆ ਜਾਂਦੀ ਵਾਰੀ ਮੈਨੂੰ ਕਿਹਦੇ ਜੋਗੀ ਛੱਡ ਗਿਆ, ਇਹ ਕਿਉਂ ਕਹਿ ਰਹੀ ਹੈ ਬਈ,
ਇਹ ਕੰਤੋ ਆਈ ਦੌੜ ਕੇ ਜਦੋਂ ਆਖੜਾ ਕਾ ਜਦ ਬਚਨੇ ਪ੍ਰਤਾਪ ਦਾ ਹੋ ਗਿਆ ਪਟਾਕਾ
ਜਦੋਂ ਤੁਸੀਂ ਬਾਣੀ ਤੇ ਬਾਣੇ ਦੇ ਧਾਰਨੀ ਹੋ ਗਏ ਉਦੋਂ ਹੱਕ ਲਈ
सच लई इंसाफ लई तुहाडे कोल जूझण दी लड़न दी जुरत अकाल पुरख पैदा कर देवेगा, फिर तुसीं लड़न वास्ते तैयार प्रचार हो जावोगे। इस करके उन्होंने नाले एक होर बेनती की खालसे पंथ नूं, भई सिंघो हुण बहुतियां फ्रिजां ना घरां विच रखो, कितें फ्रिजां दा ठंडा पानी पी पी के ओ जे ठंडे हो जाए, कौम थोड़ी जी गर्मी भी चाहिए है, थोड़ी जी गर्मी। और जे डॉक्टर को चले जाए ना मरीज है तो जो गर्म ना हो फिर डॉक्टर को ग्लूकोज देना पैंदा है, विच होर टीके लाने पैंदे ने भर भर के, भी किसी ना किसी तरह ये गर्मी खत्म हो गई है, गर्मी पूरी की जाए ता कि मरी ना जाए ठंडा होके। इस करके संतों ने ऐलान किया इले ठंडे ला जाओ, तो कुछ टैलीविजन भी पिंडा में कट लाओ। इस करके नहीं भी टैलीविजन माड़ा है, टैलीविजन भी प्रोग्राम माड़ा होंगे, जो अभी वेखन लग पे उदो सारे वेखी जाने, उत्थे नौ बैठी होंगी है, उत्थे धी बैठी होंगी है, उत्थे मां बैठी होंगी है, उत्थे प्यो बैठा होंगे, तो उत्थे पुत बैठा होंगे, सारा ही महकमा कट्ठा होंगे। तो जो सुच दबिया उधरों उधरों फिर आने लग पड़ा चीचो चीच गलेरिया दो तेरिया दो मेरिया, हमारी गली आना तुहाड़ी गली च खड़दा डीपू है ना, भी उतो राशन मिलता है उत्थे आना बड़ा जरूरी है, इसे पास नहीं तो जे सुच आन करके दूजा कर दिता तो फिर आ जाए पत्ती मार के बलेरे उत्ते रख ली हाँ कि राह भुल ना जाए चन मेरा, जरा दूजे बले तुर पे इतने आया राह भुल जाऊ राह तो उदों भुलू जो गाले बले कोई सरदार वीर सिंह वर्गा छिकर लई के खलोता है मार मार के धूं कर दिता, फिर तो भावे राह भुल जाए उन्हें चिर राह भुलता या दूजे बले तुर पे। इस करके कल्चर माड़ा घर की सफलता खराब करता है, कल्चर माड़ा और देश की सफलता बर्बाद करता है। संत जमेर सिंह खालसा ने लड़कार के रखा लोगों इन्हों चीजा तो बचो सचेत हो जाओ, जो घर माड़ा लिटरेचर पढ़िया जाता है, जो घर लिटरेचर चंगा नहीं तो कल्चर माड़ा लिखा नहीं जाता, वह बच्चे नाश हो जाएंगे, वह परिवार चंगा नहीं होगा, सभ्यता बिगड़ जाएगी। इस करके सभ्यता चंगी बनाने लई ते नाल ही संत जरनैल सिंह ने होर एक हुक्म किया, उन्हें आख्या ओ सिंघो हुण हर पिंड विच एक एक मोटरसाइकिल लै लो, ते नाल मोटरसाइकिल ते चढ़न वास्ते कोई नाल भी कोल भी कुछ होवे, इसलिए नहीं तुसीं बैंकां लुटो, इसलिए नहीं इसलिए नहीं तुम लोगों दी धीआं भैणां दी पत लुटो मोटरसाइकिल ते चढ़ के, इसलिए नहीं कि तुम राह विच बसां ताके लुटी जाओ, इसलिए नहीं इसलिए कि जे तुहाडे गुरुद्वारे गुरु ग्रंथ साहिब सच्चे पातशाह नूं कोई अग लाउण वास्ते आ जाए ते उत्थे मारा मारोगे उहनूं, उहदे वास्ते ते कोई चाहीदा, ते जे उह मोटरसाइकिल तुहाडा हर मगर मोटरसाइकिल ला के घेर लोगे क्योंकि की पता तुहाडी सरकार ने गल सुननी कि नहीं सुननी। इस करके आपणा हथी आपणा आपे घर सवारीए ते वाह के सारों त्यार प्रचार हो जाओ, अपने हकों की राखी आप की जाती है कदे किसी ने नहीं की। इस करके अपने हकों की राखी लई बाणिया ते बाणे की राखी लई और जे कोई तुहाडी बाणे नूं गौर करदा बाणे की बेपति करदा कोई धीआं भैणां की पत लाउण लई अपन करदा है ते फिर की उत्थे वाजा मारो किसी नूं। इस काम लई सत जरनैल सिंह खालसा ने आख्या मोटरसाइकिल लै लो, ते जदों मोटरसाइकिल लोगों ने लै ले ते धर्म के पुजारियों ने मोटरसाइकिल चलाए ते दरबारा सिंह की सरकार की हिक ते सप लेटिया, उन्हें मोटरसाइकिल बंद करते, उन्हें आख्या वड्डा मोटरसाइकिल नहीं चल सकता, रॉयल फील्ड मोटरसाइकिल नहीं चल सकता, ते ना उत्ते तीन बंदे चल सकते ने, क्यों उनका भी एक खतरनाक ने ये नहीं चल सकते। एक दिन वो सादक थाना है फरीदकोट जिले च, फिरोजपुर तो मुक्तसर में जाइए राह चाहता है, फिरोजपुर तो 24 किलोमीटर है और मुक्तसर तो 28 किलोमीटर उ सादक थाने वाले ने राह बैरियर लाया सी, मोटरसाइकिल वाले तीन जने चले तो मोटरसाइकिल भी रॉयल फील्ड ते मोटरसाइकिल जलों भजाई जा बैरियर वाले ने मोटरसाइकिल डक लिया, उन्हें मोटरसाइकिल रोक लिया। वह कह लगे दसो जी क्यों घुमे, तो कह लगा तेनों नहीं पता भी मोटरसाइकिल से प्रतिबंध लगा है, वह कह रहा जी मजबूरी, वह कह रहा फिर तुम तीन बंदे उत्ते चले आते हो यह तो सरकार का बैन है, उन्हें जी यही मजबूरी आता दो मजबूरियां कठिया ही उन्हें जी मजबूरी का ना जो तुम पुछ नहीं आ रहे मजबूरी तो मैं मजबूरी आना की मजबूरी है आना जरा मेरे मगर ने बने बैठा है ना बड़ा बुखार तेज है टेंपरेचर बड़ा तेज है हम सोचा सोच दे रहे गा गए और पासे हो गए मोटरसाइकिल के गा गए उन्होंने कोई कुछ नहीं आता बस फर दिया शिकारा पिंडो ने कुट कुट के मारता यो ही काम हो सकता है वो तो नहीं कोई मूह करता कि चूहे ने मीटिंग कर ली वो कहते आप डर दे भजे फिर भी तेन पता नहीं है जो बिल्ली आँदी है तो उदो आप खा जाता डर आप भज जाने क्या अच्छा क्या फिर करिए आप बिल्ली फर ली है क्या चंगे सलाह कर लो सके वो कहते फिर करो फिर की करेंगे उन्हें एक जना मैं लत फर लू आंता दूजा मैं फर लू आ तीजी मैं फर लू चौथा मैं चौथी फर लू पंजा मैं कन्न फर लू सेवा का मैं दूजा कन्न फर लू सतवा मैं पूछ फर लू तो सियाना जो लीडर से चूहिया था वह आता म्याऊ वाला बल्ले कहना हो भाई कोई वो भी दसो जो म्याऊ वाला बल्ले हो करके
ਤੁਹਾਨੂੰ ਸਾਨੂੰ ਤਾਂ ਡਾਂਗੋ ਡਾਂਗੀ ਪਾਈ ਫਿਰਦੇ ਨੇ, ਬਰੋਦਰ ਕੋਈ ਨੀ ਜਾਂਦਾ, ਵਿਚਾਰ ਤੇ ਇਸ ਗੱਲ ਦੀ ਹੈ। ਇਸ ਕਰਕੇ ਮੈਂ ਬੇਨਤੀ ਕਰ ਰਿਹਾ ਭਰਾਓ, ਅਖੀਰ ਜਦੋਂ ਇਹ ਸੋਚ ਲਿਆ, ਇਹਨੇ ਸੋਚਿਆ ਵੀ ਜਦੋਂ ਤੇ ਉਹ ਸਾਈਕਲ ਵਾਲੇ ਮੋਟਰਸਾਈਕਲ ਵਾਲੇ ਦੀ ਗੋਲੀ ਵੱਜੀ ਤੇ ਮੈਨੂੰ ਵੱਜਣੀ, ਜਿਹੜਾ ਜੀਪ ਚ ਬੈਠਾ ਬਾਬੂ ਹਰਬੰਸ ਲਾਲ, ਇਹ ਤਰੱਕੀ ਮਿਲ ਗਈ ਉਹਨੂੰ ਮਿਲ ਗਈ, ਇਹ ਕੰਮ ਵਾਲਾ ਕਸੂਤ ਹੈ। ਇਹ ਕਰਕੇ ਕੋਈ ਨਾ ਕੋਈ ਇਹਦਾ ਵੀ ਸੱਚੇ ਫਾਰਮੂਲਾ ਤਿਆਰ ਕੀਤਾ ਜਾਵੇ, ਸੱਚੇ ਫਾਰਮੂਲਾ ਕੋਈ ਤਿਆਰ ਕੀਤਾ ਜਾਵੇ, ਲੱਗ ਪਿਆ ਤਿਆਰ ਦਲੀਲਾਂ ਕਰਨ। ਤੇ ਆਉਂਦਿਆਂ ਨੂੰ ਜਦੋਂ ਉਹਨੇ ਵੇਖਿਆ ਨਾ ਮਗਰੇ ਮੇਰੇ ਖਰਾਕ ਆਉਂਦਾ ਜਾਪਦਾ, ਇਹ ਕਹਿਣ ਲੱਗਾ ਸਵਾਮੀ ਜੀ ਹਾਂਜੀ, ਆਂਦਾ ਜੀ ਮੈਨੂੰ ਕੋਈ ਠੰਡ ਦਾ ਬੁਖਾਰ ਹੁੰਦਾ ਜਾਂਦਾ ਜਾਪਦਾ, ਫਿਰ ਆਂਦਾ ਜੀ ਕੋਈ ਐਤਕੀ ਆਇਆ ਟੈਂਪਰੇਚਰ ਵੇਖਣ ਵਾਲਾ ਤੇ ਮੈਨੂੰ ਆਪ ਬੁਖਾਰ, ਬੁਖਾਰ ਵਾਲਾ ਕੋਈ ਬੁਖਾਰ ਵਾਲਾ ਵੇਖਿਆ ਨੀ ਜਾਣਾ, ਇਹ ਕਰਕੇ ਤੁਸੀਂ ਖੇਚਲ ਕਰਿਓ ਐਤਕੀ, ਮੇਰੇ ਤੇ ਗੋਲੀ ਖਾਣੀ ਤੂੰ ਖਾਣੀ ਤਰੱਕੀ ਤੂੰ ਲੈਣੀ, ਮੈਂ ਕਿਉਂ ਮਾੜਾ। ਇਹ ਕਰਕੇ ਜਦੋਂ ਮੋਟਰਸਾਈਕਲ ਵਾਲਾ ਦੂਰੋਂ ਆਉਂਦਾ ਵੇਖਿਆ ਨਾ ਮੋਟਰਸਾਈਕਲ ਰੋਕ ਕੇ, ਬਾਬੂ ਜੀ ਆਇਆ ਭੱਜ ਕੇ ਟੈਂਪਰੇਚਰ ਵੇਖਿਓ, ਉਹ ਕਹਿੰਦਾ ਪੁੱਛੇ ਨੂੰ ਭਲਾ ਕਿੱਥੋਂ ਆਏ ਨੇ, ਇਹ ਕੌਣ ਨੇ, ਇਹ ਕਿੱਥੋਂ ਆਏ ਨੇ, ਇਹ ਕਿੱਥੇ ਜਾਣੇ ਨੇ, ਉਹਨੇ ਸਮਝ ਲਿਆ ਕਹਿੰਦਾ ਅਸੀਂ ਅਗਲਿਆਂ ਨਾਲ ਆਉਂਦੇ ਹੀ ਹਾਂ, ਉਹਨਾਂ ਕਹਿੰਦਾ ਜਾਓ ਫਿਰ ਤੁਹਾਡਾ ਸਾਰਿਆਂ ਦਾ ਟੈਂਪਰੇਚਰ ਤੇਜ਼ ਹੀ ਜਾਪਦਾ ਹੈ। ਉਹ ਤੁਰ ਪਿਆ ਮੋਟਰਸਾਈਕਲ ਕਿਹੜੇ ਕਿਹੜੇ ਪਿੰਡ ਦੇ ਕਿਹੜੇ ਕਿਹੜੇ ਕੋਲ ਗਏ, ਸਰਵਣ ਕਰੋ ਹੇ ਉਹਨੇ ਉਹਦੀ ਕੀਤੀ ਆ ਬਾਈ, ਜਦ ਹੈ ਅੱਗ ਤੈਰ ਦੀ ਬਲਦੀ ਤਦ ਹੈ ਹਵਾ ਧਰਮ ਦੀ ਚੱਲਦੀ, ਜਦ ਹੈ ਅੱਗ ਤੈਰ ਦੀ ਬਲਦੀ ਤਦ ਹੈ ਹਵਾ ਧਰਮ ਦੀ ਚੱਲਦੀ, ਹੋਣੀ ਨਹੀਂ ਕਿਸੇ ਤੋਂ ਟਲਦੀ, ਹੱਸ ਬਤਾਉਂਦੇ ਨੇ ਮੋਟਰਸਾਈਕਲ ਵਾਲੇ ਜੋਦੇ ਫਿਰਦੇ ਧਰਮ ਕਮਾਉਂਦੇ ਨੇ, ਮੋਟਰਸਾਈਕਲ ਵਾਲੇ ਜੋਦੇ ਫਿਰਦੇ ਧਰਮ ਕਮਾਉਂਦੇ ਨੇ। ਦੋਖੀ ਗੁਰੂ ਨਾਨਕ ਦੇ ਕਰਦੇ ਫਾਕੀ ਤੀਰਾ ਪਾਰੇ ਨੇ,
ਅੱਗ ਤੈਰ ਦੀ ਬਲਦੀ ਤਦ ਹਵਾ ਧਰਮ ਦੀ ਚੱਲਦੀ, ਜਦ ਅੱਗ ਤੈਰ ਦੀ ਬਲਦੀ ਤਦ ਹਵਾ ਧਰਮ ਦੀ ਚੱਲਦੀ, ਹੋਣੀ ਨਹੀਂ ਕਿਸੇ ਤੋਂ ਤਰਦੀ, ਹੱਸ ਬਤਾਉਂਦੇ ਨੇ ਮੋਟਰਸਾਈਕਲ ਵਾਲੇ ਜੋੜੇ ਫਿਰਦੇ ਧਰਮ ਕਮਾਉਂਦੇ ਨੇ, ਮੋਟਰਸਾਈਕਲ ਵਾਲੇ ਜੋੜੇ ਫਿਰਦੇ ਧਰਮ ਕਮਾਉਂਦੇ ਨੇ।
ਆਇਆ ਜਦ ਮੈਂ ਕਰੀ ਲੰਕਾਰੀ ਪਾਗ ਸੈਂਤਰ ਦੇ ਨਾਲ ਯਾਰੀ, ਆਇਆ ਜਦ ਮੈਂ ਕਰੀ ਲੰਕਾਰੀ ਪਾਗ ਸੈਂਤਰ ਦੇ ਨਾਲ ਯਾਰੀ, ਉਸਨੇ ਪੰਜ ਸਾਲੀਆਂ ਖਵਾਂਗਾਰੀ ਉਸਦਾ ਫਾਪਰ ਪਾ ਲੈ ਮੇ, ਦੋਖੀ ਗੁਰੂ ਨਾਨਕ ਦੇ ਕਰਦੇ ਫਾਕੀ ਤੀਰਾ ਪਾ ਲੈ ਮੇ, ਦੋਖੀ ਗੁਰੂ ਨਾਨਕ ਦੇ ਕਰਦੇ ਫਾਕੀ ਤੀਰਾ ਪਾ ਲੈ ਮੇ।
ਰਹਿੰਦੇ ਨਹੀਂ ਬੜਾ ਥੱਲੇ, ਮੋਟਰਸਾਈਕਲ ਜਦ ਵੀ ਚੱਲੇ ਰਹਿੰਦੇ ਨਹੀਂ ਡਰਾਈਵਰ ਥੱਲੇ, ਜਾਂਦੇ ਜਿਸ ਵੀ ਨਿੰਦਕ ਵੱਲੇ ਤੁਰਦਾ ਇੱਕ ਦਬਾਉਂਦੇ ਨੇ, ਮੋਟਰਸਾਈਕਲ ਵਾਲੇ ਜੋਦੇ ਫਿਰਦੇ ਧਰਮ ਕਮਾਉਂਦੇ ਨੇ, ਮੋਟਰਸਾਈਕਲ ਵਾਲੇ ਜੋ ਫਿਰਦੇ ਧਰਮ ਕਮਾਉਂਦੇ ਨੇ।
ਕਪੂਰ ਥਲੇ ਮਛਟਾਉਂਦੇ ਬੀਜਣ ਸਿੱਖ ਪੰਥ ਲਈ ਕੰਡੇ, ਰਣ ਕਪੂਰ ਥਲੇ ਮਛਟਾਉਂਦੇ ਬੀਜਣ ਸਿੱਖ ਪੰਥ ਲਈ ਕੰਡੇ, ਕਾਤੇ ਵਿੱਚ ਚਪਲਾਣੇ ਠੰਡੇ ਤੰਨੇ ਮਾਡਲ ਆਲੇ ਨੇ, ਦੋਖੀ ਗੁਰੂ ਨਾਨਕ ਦੇ ਕਰਦੇ ਫਾਕੀ ਤੀਰਾ ਪਾ ਲੈ ਨੇ, ਦੋਖੀ ਗੁਰੂ ਨਾਨਕ ਦੇ ਕਰਦੇ ਫਾਕੀ ਤੀਰਾ ਪਾ ਲੈ ਨੇ।
ਸਾਨ ਰਾਣਾ ਦਾ ਪੇੜੂ, ਮੋਟਰਸਾਈਕਲ ਗਿਆ ਦੋੜੂ ਸੀ ਜੋ ਸਾਨ ਰਾਣਾ ਦਾ ਪੇੜੂ, ਚੱਲਿਆ ਧਰਮ ਰਾਜ ਦਾ ਰੇੜੂ ਬਾਜਵੇ ਉੱਪਰ ਚੜਾਉਂਦੇ ਨੇ, ਮੋਟਰਸਾਈਕਲ ਵਾਲੇ ਜੋੜੇ ਫਿਰਦੇ ਧਰਮ ਕਮਾਉਂਦੇ ਨੇ, ਮੋਟਰਸਾਈਕਲ ਵਾਲੇ ਜੋੜੇ ਫਿਰਦੇ ਧਰਮ ਕਮਾਉਂਦੇ ਨੇ।
ਜਿੱਥੇ ਦੋਖੀ ਗੁਰਕਾ ਸੱਜੇ ਉੱਥੇ ਬਿਗਲ ਮੌਤ ਨਾ ਵੱਜੇ, ਜਿੱਥੇ ਦੋਖੀ ਗੁਰਕਾ ਉੱਥੇ ਬਿਗਲ ਮੌਤ ਨਾ ਵੱਜੇ, ਹੋਣੀ ਕਾਰ ਦਵਾਰੇ ਗਜੇ ਖੂਨ ਦੀ ਗੰਗਾ ਨਾਰੇ ਨੇ, ਦੋਖੀ ਗੁਰੂ ਨਾਨਕ ਦੇ ਕਰਦੇ ਹਾਕੀ ਤੀਰਾ ਪਾਰੇ ਨੇ, ਦੋਖੀ ਗੁਰੂ ਨਾਨਕ ਦੇ ਕਰਦੇ ਹਾਕੀ ਤੀਰਾ ਪਾਰੇ ਨੇ।
ਮੋਟਰਸਾਈਕਲ ਗਿਆ ਲੁਧਿਆਣੇ ਉੱਥੇ ਵਰਤੇ ਰੱਬ ਦੇ ਥਾਂ, ਸੇਕ ਲਗਿਆ ਲੁਧਿਆਣੇ ਉੱਥੇ ਵਰਤੇ ਰੰਗ ਦੇ ਪਾਣੇ ਤੁਰ ਗਏ ਦੇਸ਼ ਦੇ ਭਗਤ ਪੁਰਾਣੇ ਕਾਲ ਫੁੰਮਣੀਆਂ ਪਾਉਂਦੇ ਨੇ ਮੋਟਰਸਾਈਕਲ ਵਾਲੇ ਜੋੜੇ ਫਿਰ ਦੇ ਧਰਮ ਕਮਾਉਂਦੇ ਨੇ ਮੋਟਰਸਾਈਕਲ ਵਾਲੇ ਜੋੜੇ ਫਿਰ ਦੇ ਧਰਮ ਕਮਾਉਂਦੇ ਨੇ
ਜਿੱਥੇ ਜਿੱਥੇ ਦਿਸੇ ਪਖੰਡੀ ਜਿਹੜਾ ਕਰੇ ਪੰਥਰੀ ਪੰਡੀ ਜਿੱਥੇ ਜਿੱਥੇ ਦਿਸੇ ਪਖੰਡੀ ਜਿਹੜਾ ਕਰੇ ਪੰਥਰੀ ਪੰਡੀ ਹੋਰੀ ਜਮਾ ਮਰੋਰੀ ਕੰਡੀ ਜੇ ਲੜਕੀ ਲਾ ਰਹੇ ਨੇ ਦੋਖੀ ਗੁਰੂ ਨਾਨਕ ਦੇ ਕਰਦੇ ਹਰ ਕੀ ਤੀਰਾ ਪਾ ਰਹੇ ਨੇ ਦੋਖੀ ਗੁਰੂ ਨਾਨਕ ਦੇ ਕਰਦੇ ਹਰ ਕੀ ਤੀਰਾ ਪਾ ਰਹੇ ਨੇ
ਸਾਈਕਲ ਜਿੱਥੋਂ ਪੁੱਜਾ ਗੁਰ ਕੇ ਨਿੰਦਕ ਸੋਧਣ ਰੁੱਜਾ ਮੋਟਰਸਾਈਕਲ ਜਿੱਥੋਂ ਪੁੱਜਾ ਗੁਰ ਕੇ ਨਿੰਦਕ ਸੋਧਣ ਰੁੱਜਾ ਪਹਿਲੇ ਮਗਰ ਤੁਰ ਗਿਆ ਦੂਜਾ ਕਈ ਵਿੱਚੋਂ ਡੰਗ ਪਟਾਉਂਦੇ ਨੇ ਮੋਟਰਸਾਈਕਲ ਵਾਲੇ ਜੋੜੇ ਫਿਰ ਦੇ ਧਰਮ ਕਮਾਉਂਦੇ ਨੇ ਮੋਟਰਸਾਈਕਲ ਵਾਲੇ ਜੋੜੇ ਫਿਰ ਦੇ ਧਰਮ ਕਮਾਉਂਦੇ ਨੇ
ਚੰਡੀਗੜ੍ਹ ਦੀ ਸੁਣ ਕਹਾਣੀ ਜਿੱਥੇ ਰਹਿ ਗੁੰਡਿਆਂ ਦੀ ਤਾਣੀ ਚੰਡੀਗੜ੍ਹ ਦੀ ਸੁਣ ਕਹਾਣੀ ਜਿੱਥੇ ਰਹਿ ਗੁੰਡਿਆਂ ਦੀ ਤਾਣੀ ਉੱਥੇ ਨੱਚੀ ਮੌਤ ਸਵਾਰੀ ਸ਼ਿੰਦੇ ਸ਼ੁਭ ਮਨਾ ਰਹੇ ਨੇ ਦੋਖੀ ਗੁਰੂ ਨਾਨਕ ਦੇ ਕਰਦੇ ਹਰ ਕੀ ਤੀਰਾ ਪਾ ਰਹੇ ਨੇ ਦੋਖੀ ਗੁਰੂ ਨਾਨਕ ਦੇ ਕਰਦੇ ਹਰ ਕੀ ਤੀਰਾ ਪਾ ਰਹੇ ਨੇ
ਤੁਰ ਗਿਆ ਅਰਜਨ ਦਾਸ ਤੇ ਮਾਕੜ ਤੁਰ ਗਿਆ ਤਾਵਾਂ ਬੀਬੀ ਤੇ ਵੀ ਤੁਰ ਗਿਆ ਅਰਜਨ ਦਾਸ ਤੇ ਮਾਕੜ ਤੁਰ ਗਿਆ ਤਾਵਾਂ ਇੰਦਰਾ ਤੇ ਵੀ ਤੁਰ ਗਿਆ ਸ਼ਿੰਦਾ ਮਲਕ ਭਾਟੀਆ ਤੁਰ ਗਿਆ ਹੋਰ ਸੋਧਣੇ ਚਾਹੁੰਦੇ ਨੇ ਮਾਕੜ ਸਾਇਕਲ ਵਾਲੇ ਜੋੜੇ ਫਿਰ ਦੇ ਧਰਮ ਕਮਾਉਂਦੇ ਨੇ ਮੋਟਰਸਾਈਕਲ ਵਾਲੇ ਜੋੜੇ ਫਿਰ ਦੇ ਧਰਮ ਕਮਾਉਂਦੇ ਨੇ
ਮਸਤਕ ਇਜ਼ਰ ਲੈਸ ਲਖਣੇ ਆ ਗਏ ਪਰਮ ਕਰਮ ਕਰ ਰੱਖਣੇ ਮਸਤਕ ਇਜ਼ਰ ਲੈਸ ਲਖਣੇ ਆ ਗਏ ਪਰਮ ਕਰਮ ਕਰ ਰੱਖਣੇ ਤੁਹਾਡੇ ਕਈ ਪਾਈਆਂ ਮੇਰੇ ਸਖਣੇ ਜੈਸਾ ਬੀਜਾ ਕਰ ਦੋਖੀ ਗੁਰੂ ਨਾਨਕ ਦੇ ਕਰਦੇ ਹਰ ਕੀ ਤੀਰਾ ਪਾ ਰਹੇ ਨੇ ਦੋਖੀ ਗੁਰੂ ਨਾਨਕ ਦੇ ਕਰਦੇ ਹਰ ਕੀ ਤੀਰਾ ਪਾ ਰਹੇ ਨੇ
ਕੀਤੀ ਸੀ ਬੈਰੀਅਲ ਤੇ ਅੱਜ ਘੱਟੋ ਘੱਟ 1500 ਜਵਾਨ ਹੈ ਪੰਜਾਬ ਪੁਲਿਸ ਦਾ ਜਿਹੜਾ ਇਸ ਸ਼ੱਕ ਵਿੱਚ ਡਿਸਚਾਰਜ ਕਰਕੇ ਘਰ ਭੇਜ ਦਿੱਤਾ ਸਰਕਾਰ ਨੇ ਕਈ ਵਾਰ ਜਦੋਂ ਤੋਂ ਇਹ ਕੰਮ ਚੱਲਿਆ ਉਦੋਂ ਤੋਂ ਲੈ ਕੇ ਹੁਣ ਤੱਕ ਕਿ ਇਹਨਾਂ ਦੀ ਨਜ਼ਰ ਠੀਕ ਨਹੀਂ ਇਹ ਸਿੱਖੀ ਨਾਲ ਤੁਲਕ ਰੱਖਦੇ ਨੇ ਇਹ ਸਿੱਖਾਂ ਨਾਲ ਤੁਲਕ ਰੱਖਦੇ ਨੇ ਸਿੱਖਾਂ ਦੇ ਪੁੱਤਰ ਨੇ ਇਹ ਤੁਲਕ ਕਿਹਦੇ ਨਾਲ ਰੱਖਣ ਪਈ ਸਲਾਮ ਨਾਲ ਸੋਚਣ ਵਾਲੀ ਗੱਲ ਹੈ ਵੀ ਪੋਤੇ ਸਿੱਖਾਂ ਦੇ ਹੋਣ ਤੇ ਉਹ ਤੁਲਕ ਕਿਹਦੇ ਨਾਲ ਰੱਖਣ ਪਰ ਇੱਕ ਲੋੜ ਕਰ ਲਓ ਗੱਲ ਜਿਹੜੇ ਇਹ ਮਾੜੇ ਅਨਸਰ ਕੁਝ ਮਾੜਾ ਕੰਮ ਕਰਦੇ ਨੇ ਆਪਣੇ ਵਿੱਚ ਵੀ ਨੇ ਹਰ ਪਾਰਟੀ 'ਚ ਨੇ ਹਰ ਸੰਸਥਾ ਵਿੱਚ ਨੇ ਹਰ ਮਹਿਕਮੇ ਵਿੱਚ ਨੇ ਪਰ ਉਹਨਾਂ ਦਾ ਇੱਕ ਵਿਚਾਰਨ ਦੀ ਲੋੜ ਹੈ ਕਿ ਉਹਨਾਂ ਦਾ ਪੱਖ ਕੀ ਹੈ ਉਹ ਇੰਨੇ ਕਰਪਟ ਕਿਉਂ ਨੇ ਉਹ ਜਾਂ ਤੇ ਨੇ ਨਿਰੰਕਾਰੀ ਇਹ ਜਾਣੇ ਉਹ ਰਾਣਾ ਸਵਾਮੀ ਉਹ ਨੇ ਗੁਰੂ ਡੱਬ ਦੇ ਚੇਲੇ ਉਹ ਗੁਰੂ ਗ੍ਰੰਥ ਸਾਹਿਬ ਦੇ ਪੁਜਾਰੀ ਨਹੀਂ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪੁਜਾਰੀ ਨੇ ਉਹ ਭਾਵੇਂ ਦਾੜੀ ਕਤਰੀ ਵਾਲੇ ਤੇ ਭਾਵੇਂ ਓਤਰਾ ਨੇ ਉਹਨਾਂ ਦਾ ਮਨ ਇੱਥੇ ਜੁੜਿਆ ਉਹ ਕਦੇ ਕੁਟਾਈ ਨਹੀਂ ਕਰਦੇ ਉਹ ਕਦੇ ਗਲਤੀ ਨਹੀਂ ਕਰਦੇ ਤੇ ਐਸਿਆਂ ਲੋਕਾਂ ਉੱਤੇ ਅੱਜ ਵੀ ਪੁਲਿਸ ਵਿੱਚ ਪੁਲਿਸ ਦੇ ਕਰਮਚਾਰੀਆਂ ਉੱਤੇ ਪਾਬੰਦੀ ਆ ਉਹ ਨਜ਼ਰ ਸਰਕਾਰ ਦੀ ਵਿੱਚੋਂ ਬੰਦੇ ਛੱਡੇ ਨੇ ਜੇ ਉਹਨਾਂ ਦੀ ਨਿਗਰਾਨੀ ਉੱਤੇ ਨੇ ਉਹਨਾਂ ਦੀ ਨਜ਼ਰਸਾਨੀ ਕਰਦੇ ਨੇ ਵੀ ਕਦੇ ਇਹ ਉਹਨਾਂ ਲੋਕਾਂ ਦੀ ਸਿੱਖਾਂ ਦੀ ਜਾਂ ਸਿੱਖਾਂ ਪੈਸੀਆਂ ਦੀ ਉਹਨਾਂ ਹਮਦਰਦਾਂ ਦੀ ਇਹ ਰਿਸਪੈਕਟ ਨਹੀਂ ਕਰਦੇ ਇਸ ਕਰਕੇ ਇਹ ਸੋਚਣ ਵਾਲੀ ਗੱਲ ਨਹੀਂ ਤੇ ਵਿਚਾਰਨ ਦੀ ਗੱਲ ਹੈ ਕਿ ਐਸੇ ਮਾੜੇ ਅਨਸਰ ਹਰ ਜਥੇਬੰਦੀ ਵਿੱਚ ਹਨ ਮੈਂ ਸਮਝੋ ਜੇ ਵੀ ਉਹ ਬਾਬੇ ਅਕਾਲੀ ਦਲ ਵਿੱਚ ਨਹੀਂ ਹੋਣਗੇ ਉਹ ਬਾਦਲ ਅਕਾਲੀ ਦਲ ਵਿੱਚ ਨਹੀਂ ਹੋਣਗੇ ਉਹ ਟਕਸਾਲ ਵਿੱਚ ਨਹੀਂ ਹੋਣਗੇ ਉਹ ਪ੍ਰੀਜੀਡੀਅਮ ਮੈਂਬਰਾਂ ਵਿੱਚ ਨਹੀਂ ਹੋਣਗੇ ਜਾਂ ਉਹ ਗੁਰਜੀਤ ਸਿੰਘ ਦੀ ਪ੍ਰੀਜੀਡੀਅਮ ਵਿੱਚ ਨਹੀਂ ਹੋਣਗੇ ਫੈਡਰੇਸ਼ਨ ਵਿੱਚ ਜਾਂ ਉਹ ਬਰਨਾਲੇ ਅਕਾਲੀ ਦਲ ਵਿੱਚ ਨਹੀਂ ਹੋਣਗੇ ਜਾਂ ਉਹ ਕਿਸੇ ਹੋਰ ਸੰਪਰਕਾਂ ਵਿੱਚ ਨਹੀਂ ਹੋਣਗੇ ਜਿਹੜਾ ਮਾੜਾ ਅਨਸਰ ਹੈ ਨਾ ਉਹ ਹਰ ਥਾਂ ਜਮ੍ਹਾਂ ਇਸ ਕਰਕੇ ਲੋੜ ਹੈ ਮਾੜੇ ਅਨਸਰ ਤੋਂ ਸਾਫ਼ ਤਾਰ ਰਹਿਣ ਦੀ ਲੋੜ ਹੈ ਉਹਨਾਂ ਮਾਰਿਆ ਲੋਕਾਂ ਦਾ ਧਿਆਨ ਰੱਖਣ ਦੀ, ਇਸ ਕਰਕੇ ਉਹ ਹਰ ਥਾਂ ਵਾਲੇ ਅੰਸਰ ਹੈਗੇ ਨੇ ਤੇ ਚੰਗੇ ਵੀ ਦੁਨੀਆਂ ਉੱਤੇ ਐਸੇ ਨੇ ਉਹਨੀ ਤੇ ਬਿਨਾਂ ਖੰਮਾਂ ਤੋਂ ਧਰਤੀ ਖਲੋਤੀ ਹੈ। ਕੋਈ ਅਸਮਾਨ ਨੂੰ ਰਾਹ ਵਿੱਚ ਕੋਈ ਬੁਰਜੀ ਨਹੀਂ, ਕੋਈ ਲੈਂਟਰ ਨਹੀਂ, ਕੋਈ ਰਾਹ ਵਿੱਚ ਟੋਚਣ ਨਹੀਂ ਚੀਜ਼ ਜਿਹੜਾ ਰੋਕਣ ਵਾਲੇ ਰਸਤੇ ਵਿੱਚ, ਤੇ ਇਹ ਕਾਹਦੇ ਤੇ ਖਲੋਤੀ ਹੈ? ਧੌਲ ਧਰਮ ਦਇਆ ਕਾ ਪੂਤ। ਇਸ ਕਰਕੇ ਇਹ ਧਰਤੀ ਦੀ ਅਸਮਾਨ ਇਹ ਦਇਆ ਦੇ ਸਹਾਰੇ ਤੇ ਧਰਮ ਦੇ ਸਹਾਰੇ ਖਲੋਤੇ ਹਨ। ਇਸ ਕਰਕੇ ਉਹ ਦਇਆ ਵਾ ਧਰਮੀ ਪੁਰਸ਼ ਸੰਸਾਰ ਵਿੱਚ ਹਨ, ਇਹਨਾਂ ਦੇ ਸਹਾਰੇ ਉੱਤੇ ਦੇਸ਼ ਦੀ ਗੱਡੀ ਚੱਲਦੀ। ਤੋ ਮੈਂ ਬੇਨਤੀ ਕਰ ਗੁਰਮੁਖ ਪਿਆਰੇ ਸਾਡੇ ਵੀਰ ਪਰਸ਼ੋਤਮ ਸਿੰਘ ਜੀ ਸਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਦੇ ਨਾਮ ਤੋਂ ਪੰਜ ਰੁਪਏ ਅਰਦਾਸ ਕਰਦੇ ਹਨ। ਇੱਕ ਛੋਟੇ ਜਿਹੇ ਕਾਕਾ ਜੀ ਉਹ ਪੰਜ ਰੁਪਏ ਅਰਦਾਸ ਕਰਦੇ ਹਨ। ਇਹ ਸਾਡੇ ਸਰਕਾਰ ਦੇ ਬਾਬਾ ਜੀ ਗ੍ਰੰਥੀ ਸਾਹਿਬ ਤੇ ਗੁਰੂ ਮਹਾਰਾਜ ਦੇ ਵਜ਼ੀਰ ਹਨ, ਉਹ ਪੰਜ ਰੁਪਏ ਸੰਤ ਜਰਨੈਲ ਸਿੰਘ ਖਾਲਸਾ ਜੀ ਪਿੰਡਰਾਂ ਵਾਲੇ ਦੇ ਨਾਮ ਤੋਂ ਅਰਦਾਸ ਕਰਦੇ ਹਨ। ਸਾਡੇ ਗੁਰਮੁਖ ਪਿਆਰੇ ਵੀਰ ਜੀ ਜੋ ਅੱਗੇ ਬੈਠੇ ਹਨ ਬੜੀ ਸ਼ਰਧਾ ਨਾਲ ਇਤਿਹਾਸ ਵਿੱਚ ਲਿਖੀਆਂ ਹਨ, ਉਹ ਬਿਆਨ ਕਮਾਇਆ ਉਧਰ ਅਰਦਾਸ ਕਰਦੇ ਨੇ। ਬਿਆਨ ਕਮਾਇਆ ਉਹ ਪਹਿਲਾਂ ਅਰਦਾਸ ਕਰਦੇ ਸਪੈਸ਼ਲ ਨਾਮ ਤੇ ਹੋਰ ਪੰਜ ਰੁਪਏ ਸਪੈਸ਼ਲ ਨਾਮ ਭੇਜਦੇ ਹਨ। ਸਤਿਗੁਰ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਰੱਖੇ। ਇਹਨਾਂ ਗੱਲਾਂ ਤੋਂ ਸਰਕਾਰ ਵਾਜਿਆ ਵਾ ਗਈ ਤੇ ਨਿਰਦੋਸ਼ ਸਿੱਖਾਂ ਨੂੰ ਫੜ ਫੜ ਕੇ ਦਰਬਾਰਾ ਸਿੰਘ ਦੀ ਸਰਕਾਰ ਨੇ ਅੰਦਰ ਬੰਦ ਕਰਨੇ ਸ਼ੁਰੂ ਕਰ ਦਿੱਤੇ, ਜਿਹਨਾਂ ਦੇ ਵਿੱਚ ਉਹਨਾਂ ਕੇਸਾਂ ਦੀ ਪੈਰਵਾਈ ਕਰਨ ਵਾਲੇ ਦੋ ਵਿਅਕਤੀ ਬਾਬਾ ਖਾਰਾ ਸਿੰਘ ਦਮਦਮੀ ਟਕਸਾਲ ਦੇ ਸੇਵਾਦਾਰ ਤੇ ਗੁਰਦੁਆਰਾ ਗੁਰਦਸ਼ਾ ਪ੍ਰਕਾਸ਼ ਦੇ ਨਿਰਕਮਰਤੀ ਉੱਥੋਂ ਦੇ ਸਹਾਇਕ ਮੈਨੇਜਰ ਜਾਂ ਜਹੇਦਾਰ ਸਮਝ ਲਓ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜੀ ਦੇ ਪੁੱਤਰ, ਇਹ ਉਹਨਾਂ ਦੀ ਪੈਰਵਾਈ ਕਰਦੇ ਸਨ ਕੇਸਾਂ ਦੀ। ਤੇ ਦਰਬਾਰਾ ਸਿੰਘ ਦੀ ਸਰਕਾਰ ਨੇ ਸੋਚਿਆ ਤੇ ਜੇ ਇਹਨਾਂ ਦੀ ਕੋਈ ਪੈਰਵਾਈ ਕਰਨ ਵਾਲਾ ਹੀ ਨਾ ਰਹੇ ਤੇ ਹੋ ਸਕਦਾ ਸਾਨੂੰ ਸਫਲਤਾ ਮਿਲ ਜਾਏ। ਇਹਨਾਂ ਨੇ ਇਹਨਾਂ ਦੋਵਾਂ ਨੂੰ ਵੀ ਪੁਲਿਸ ਲੈਣ ਵਿੱਚ ਅੰਮ੍ਰਿਤਸਰ ਗ੍ਰਿਫਤਾਰ ਕਰ ਲਿਆ, ਗ੍ਰਿਫਤਾਰ ਕਰਕੇ ਬੰਦ ਕਰ ਲਿਆ। ਸੰਤ ਜਰਨੈਲ ਸਿੰਘ ਖਾਲਸਾ ਬੈਠੇ ਚੌਂਕ ਵਿੱਚ ਗੁਰਦੁਆਰਾ ਗੁਰਦਸ਼ਾ ਪ੍ਰਕਾਸ਼ ਵਿੱਚ ਬਿਮਾਰੀ ਹਾਲਤ ਵਿੱਚ ਪਏ ਸਨ। ਡਾਕਟਰ ਨੇ ਮਨੇ ਕੀਤਾ ਸੀ ਕਿ ਤੁਸੀਂ ਉੱਠ ਬੈਠ ਨਹੀਂ ਸਕਦੇ, ਕਿਤੇ ਜਾ ਨਹੀਂ ਸਕਦੇ, ਪਰ ਜਦੋਂ ਇਹ ਇਤਲਾਹ ਮਿਲੀ ਉਹਨਾਂ ਨੂੰ ਉਸੇ ਵੇਲੇ ਅੰਮ੍ਰਿਤਸਰ ਸਾਹਿਬ ਆਉਣਾ ਪਿਆ। ਅੰਮ੍ਰਿਤਸਰ ਸਾਹਿਬ ਆਣ ਕੇ ਉਹਨਾਂ ਸੋਚਿਆ ਵੀ ਪ੍ਰਧਾਨਾਂ ਦੋਵਾਂ ਨੂੰ ਮਿਲ ਲਈਏ, ਲੌਂਗੋਵਾਲ ਸਾਹਿਬ ਨੂੰ ਟੌਰਾ ਸਾਹਿਬ ਨੂੰ ਮਿਲ ਲਈਏ, ਪਰ ਉਹ ਦੋਵੇਂ ਨਾ ਮਿਲੇ। ਦੋਵੇਂ ਅਕਾਲੀ ਦਲ ਦਾ ਜਨਰਲ ਸਕੱਤਰ ਗੁਰਬਚਨ ਸਿੰਘ ਗੁਰਚਰਨ ਸਿੰਘ ਤੇ ਸ਼੍ਰੋਮਣੀ ਕਮੇਟੀ ਦਾ ਜਨਰਲ ਸਕੱਤਰ ਭਾਰ ਸਿੰਘ ਨੇ ਦੋਵੇਂ ਮਿਲੇ, ਸਲਾਹ ਕੀਤੀ। ਇਹਨਾਂ ਨੇ ਆਖਿਆ ਵੀ ਬਾਬਾ ਜੀ ਜਨਰਲ ਅਜਲਾਸ ਡੈਲੀਗੇਸ਼ਨ ਦਾ 26 ਨੂੰ ਹੈ, 26 ਅਗਸਤ ਨੂੰ ਹੈ, ਨਹੀਂ 26 ਮਈ ਨੂੰ, 26 ਮਈ ਨੂੰ ਹੈ, 19 ਮਈ ਨੂੰ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ। ਤੇ ਇਹਨਾਂ ਨੇ ਆਖਿਆ ਉਸ ਤੋਂ ਪਹਿਲਾਂ ਜੇ ਬਾਬਾ ਜੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਦਰਬਾਰਾ ਸਿੰਘ ਦੀ ਸਰਕਾਰ ਨੇ, ਫਿਰ ਕੀ ਬਣੇਗਾ? ਇਸ ਕਰਕੇ ਸਾਨੂੰ ਚਾਹੀਦਾ ਵੀ ਆਪਾਂ 51 ਸਿੰਘਾਂ ਦਾ ਜਥਾ ਗ੍ਰਿਫਤਾਰੀ ਤੋੜ ਦਈਏ, ਤਾਂ ਕਿ ਜੇ ਉਹਨਾਂ ਗੁਰਸਿੱਖਾਂ ਨੂੰ ਕੁਝ ਕਰ ਦਿੱਤਾ ਜਾਂ ਬਿਨਾਂ ਸ਼ਰਤ ਬਿਨਾਂ ਮੁਕਾਬਲੇ ਬਿਨਾਂ ਕੇਸ ਦੇ ਇਹਨਾਂ ਨੂੰ ਬਿਨਾਂ ਬੜਾ ਇੱਜ਼ਤ ਰਿਹਾ ਨਾ ਕੀਤਾ ਤੇ ਅਸੀਂ ਇਹ ਮੋਰਚਾ ਚਲਾਈ ਰੱਖਾਂਗੇ। ਸਿੰਘ ਸਾਹਿਬ ਕੋਲ ਅਕਾਲ ਤਖ਼ਤ ਸਾਹਿਬ ਗਏ, ਅਰਦਾਸ ਕੀਤੀ। ਇਹ ਅਰਦਾਸ ਕਰਕੇ 51 ਸਿੰਘਾਂ ਦਾ ਜਥਾ ਤੋੜ ਪਿਆ। 25 ਮਈ ਵਾਲੇ ਦਿਨ ਬਹੁਤ ਵੱਡਾ ਇੱਕ ਅਕੜ ਸੱਦ ਲਿਆ, ਉਹ ਇਸ ਲਈ ਸੀ ਕਿ ਵਿਚਾਰ ਕੀਤੀ ਜਾਵੇ ਵੀ ਇਸ ਮੋਰਚੇ ਦੀ ਅਗਵਾਈ ਕੌਣ ਕਰੇ। 25 ਤਰੀਕ ਨੂੰ ਉਸ ਇਕੱਠ ਵਿੱਚ ਸਮੁੱਚੇ ਸਿੱਖ ਜਗਤ ਨੇ ਫੈਸਲਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਸਾਡੀ ਰਾਜਨੀਤਿਕ ਜਥੇਬੰਦੀ ਏ, ਇਸਦੀ ਵਾਲ ਗੋਲ ਉਹਨਾਂ ਨੂੰ ਸੰਭਾਲ ਦੇਣੀ ਚਾਹੀਦੀ। ਤੇ 26 ਤਰੀਕ ਨੂੰ ਜਨਰਲ ਅਜਲਾਸ ਸੀ ਡੈਲੀਗੇਸ਼ਨ ਦਾ, ਉਹਨਾਂ ਨੇ ਇਹ ਪਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ 2000 ਦਾ ਜਥਾ 4 ਅਗਸਤ ਵਾਲੇ ਦਿਨ ਤੋਂ ਤੋੜਨਾ ਸ਼ੁਰੂ ਕਰ ਦਿੱਤਾ। ਉਹ ਕਪੂਰੀ ਲਹਿਰ ਯੁੱਧ ਸੀ ਨਾ ਲਾਇਆ, ਲਹਿਰ ਰੋਕਣ ਦਾ ਯੁੱਧ ਉਹ ਕਪੂਰੀ ਲਾਇਆ ਸੀ, ਇਹਨਾਂ ਨੇ ਉੱਥੋਂ ਨਹਿਰ ਦਾ ਮੋਰਚਾ ਟ੍ਰਾਂਸਫਰ ਕਰਕੇ ਇੱਥੇ ਲੈ ਜਾਂਦਾ। ਇਹ ਗੱਲ ਨੋਟ ਕਰ ਲਓ, ਜੇਕਰ ਇਹ ਜਿੱਦ ਨਾ ਕਰਦੇ ਵੀ ਇਹ ਕਹੀਏ ਵੀ ਅਸੀਂ ਉਹ ਮੋਰਚਾ ਉੱਥੇ ਮੁਲਤਵੀ ਕਰਦੇ ਹਾਂ, ਪਹਿਲਾਂ ਇਹ ਕੰਮ ਕਰ ਲਈਏ ਲੜ ਲਈਏ ਤੇ ਦੂਜਾ ਫਿਰ ਲੜ ਲਵਾਂਗੇ, ਇਹ ਬੜਾ ਬਿਹਤਰ ਰਹਿੰਦਾ। ਕਿਉਂ ਕਿ ਇੱਕ ਮੋਰਚਾ ਪਲਵੰਡੀ ਲਾਈ ਬੈਠਾ ਸੀ ਜਗਦੇਵ ਸਿੰਘ ਦਿੱਲੀ, ਉਹ ਅਨੰਦਪੁਰ ਸਾਹਿਬ ਦਾ ਪ੍ਰਸਤਾਵ ਉੱਥੇ ਲਿਖ ਕੇ ਬੈਠਾ ਸੀ ਜਿਹੜਾ ਇਹਨਾਂ ਨੇ ਆਪ ਪਾਸ ਕੀਤਾ ਸੀ, ਜਿਹਦਾ ਚੇਅਰਮੈਨ 5 ਸਾਲ ਲਗਾਤਾਰ ਰਿਹਾ। ਅੱਜ ਦਾ ਸਾਡਾ ਚੀਫ ਮਿਨਿਸਟਰ ਜੋ ਹੈ ਸਰਦਾਰ ਸੁਰਜੀਤ ਸਿੰਘ ਜੀ ਬਰਨਾਲਾ, ਉਹਦੀ ਪੈਰਵਾਈ ਥੱਲੇ, ਉਹਦੀ ਅਗਵਾਈ ਚ, ਉਹਦੀ ਚੇਅਰਮੈਨੀ ਥੱਲੇ 7 ਮੀਟਿੰਗਾਂ ਹੋਈਆਂ ਨੇ ਅਨੰਦਪੁਰ ਸਾਹਿਬ। ਤੇ ਉਹਨਾਂ ਮੀਟਿੰਗਾਂ ਵਿੱਚ ਇਹ ਪਾਸ ਕੀਤਾ ਗਿਆ ਵੀ ਜਿਹੜਾ ਅਨੰਦਪੁਰ ਸਾਹਿਬ ਦਾ ਪ੍ਰਸਤਾਵ ਹੈ ਵੀ ਇਹਦੇ ਵਿੱਚ ਕੀ ਵਾਧਾ ਘਾਟਾ ਹੈ ਤੇ ਕਿਵੇਂ ਸਹੀ ਕੀਤਾ ਜਾਏ। ਅਖੀਰ ਸਨ 1978 ਨੂੰ ਸਰਬ ਹਿੰਦ ਅਕਾਲੀ ਕਾਨਫਰੰਸ ਲੁਧਿਆਣੇ ਹੋਈ, ਉਹਦੇ ਵਿੱਚ ਇਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਹੁਣ ਹਰ ਅਕਾਲੀ ਸੋਚਦਾ ਸੀ ਵੀ ਕਦੋਂ ਮੈਂ ਲੜੂੰਗਾ ਆਪਣੀ ਪਾਰਟੀ ਨਾਲ, ਤੇ ਉਦੋਂ ਮੈਂ ਅਨੰਦਪੁਰ ਸਾਹਿਬ ਦਾ ਮੋਰਚਾ ਲਾ ਕੇ ਬੈਠੂ, ਤੇ ਤਲਵੰਡੀ ਲੜ ਪਿਆ ਤੇ ਤਲਵੰਡੀ ਨੇ ਮੋਰਚਾ ਪਹਿਲਾਂ ਆ ਲਿਆ, ਉਹ ਦਿੱਲੀ ਮੋਰਚਾ ਲਾ ਕੇ ਬਹਿ ਗਿਆ। ਇਹਨਾਂ ਨੇ ਲਾਇਆ ਕਪੂਰੀ ਨਹਿਰ ਯੁੱਧ, ਤੇ ਹੁਣ ਕਪੂਰੀ ਨਹਿਰ ਯੁੱਧ ਵਾਲਿਆਂ ਨੇ ਜੇ ਨਾਂ ਨਾਲ ਲਿਆਉਂਦੇ ਇਹ ਕੰਮ ਇੰਨਾ ਲੰਮਾ ਨਾ ਹੁੰਦਾ। ਦੋ ਗੱਲਾਂ ਸਨ, ਦੋ ਮੰਗਾਂ ਮੋਰਚੇ ਦੇ ਦਰਮਿਆਨ ਪੂਰੀਆਂ ਕੀਤੀਆਂ ਗਈਆਂ ਸਨ। ਬਾਬਾ ਥਾਰਾ ਸਿੰਘ, ਭਾਈ ਅਮਰੀਕ ਸਿੰਘ, ਹੋਰ ਬੇਅੰਤ ਸਿੱਖ ਜਿਹੜੇ ਸਨ, ਉਹ ਅਦਾਲਤਾਂ ਨੇ ਬਾਇਜ਼ਤ ਬਰੀ ਕਰ ਦਿੱਤੇ ਸਨ, ਛੱਡੇ ਗਏ ਸਨ। ਸੰਤਾਂ ਦੀਆਂ ਕੇਵਲ ਦੋ ਮੰਗਾਂ ਸੀ ਵੀ ਸਿੰਘਾਂ ਨੂੰ ਬਿਲਾ ਸ਼ੱਕ ਰਿਹਾ ਕੀਤਾ ਜਾਵੇ, ਤੇ ਕੰਡੋ ਕਲਾਂ ਵਿੱਚ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਨੂੰ ਸ਼ਹੀਦ ਕੀਤਾ ਹੈ, ਨਿਤਨੇਮ ਦੇ ਗੁਟਕੇ ਤੇ ਟਕਸਾਲ ਦੀਆਂ ਬੱਸਾਂ ਅੱਗ ਲਾ ਕੇ ਸ਼ਹੀਦ ਕੀਤੀਆਂ ਹਨ, ਉਹਨਾਂ ਕਰਮਚਾਰੀਆਂ ਨੂੰ ਅਦਾਲਤ ਦੇ ਕਟਹਿਰੇ ਵਿੱਚ ਖੜਿਆ ਕਰਕੇ ਤੇ ਉਹਨਾਂ ਉੱਤੇ ਕੇਸ ਚਲਾਇਆ ਜਾਏ, ਭਾਵੇਂ ਅਦਾਲਤ ਉਹਨੂੰ ਬਰੀ ਕਰ ਦੇਵੇ ਤੇ ਭਾਵੇਂ ਅਦਾਲਤ ਉਹਨੂੰ ਸਜ਼ਾ ਦੇ ਦੇਵੇ, ਇਹ ਕੇਵਲ ਦੋ ਮੰਗਾਂ ਸਨ। ਤੋ ਆਓ ਮੈਂ ਬੇਨਤੀ ਕਰਨੀ ਚਾਹਾਂਗਾ, ਇਹ ਮੋਰਚਾ ਲੱਗ ਪਿਆ, ਇਸ ਮੋਰਚੇ ਦਾ ਨਾਂ ਅਨੰਦਪੁਰ ਸਾਹਿਬ ਦਾ ਮਤਾ ਰੱਖ ਦਿੱਤਾ ਗਿਆ। ਅਖੀਰ ਸਮਾਂ ਇੱਥੇ ਆ ਗਿਆ ਤੇ ਕੋਈ ਕਿਤੇ ਭੱਜਣ ਨੂੰ ਜਬਰ ਕਰੇ ਵੀ ਮੈਂ ਭੱਜ ਵਾਂ, ਕੋਈ ਕਿਸੇ ਦਾ ਭੱਜਣ ਨੂੰ ਜਬਰ ਕਰੇ ਤੇ ਸੰਤ ਜਰਨੈਲ ਸਿੰਘ ਖਾਲਸਾ ਇਹ ਗੱਲ ਆਖਣ ਲੱਗੇ। ਪਰ ਜਦੋਂ ਤੁਸੀਂ ਮਜ਼ਦੂਰੀਆਂ ਦੀਆਂ ਸੋਹਣ ਖਾਧੀਆਂ ਨੇ ਅਕਾਲ ਤਖ਼ਤ ਸਾਹਿਬ ਤੇ ਖਲੋ ਕੇ, ਇਹਦਾ ਮਤਲਬ ਅਕਾਲ ਤਖ਼ਤ ਸਾਹਿਬ ਕੋਈ ਸ਼ਖਸੀਅਤ ਨਹੀਂ ਜਿਹਦੇ ਉੱਤੇ ਖਲੋ ਕੇ ਸੋਹਣਾ ਖਾਧੀਆਂ ਨੇ। ਇਸ ਕਰਕੇ ਜਿੰਨਾ ਚਿਰ ਅਨੰਦਪੁਰ ਸਾਹਿਬ ਦਾ ਪ੍ਰਸਤਾਵ ਪਾਸ ਨਹੀਂ ਹੁੰਦਾ ਉਹਨਾਂ ਚਿਰ ਇਹ ਮੋਰਚਾ ਅਧੂਰਾ ਛੱਡਿਆ ਨਹੀਂ ਜਾਵੇਗਾ। ਗੱਲ ਲੰਮੀ ਹੋ ਗਈ, ਅਖੀਰ ਜਿਹੜੇ ਭੱਜਣ ਲੱਸਣ ਵਾਲੇ ਸਨ ਉਹ ਲੱਗ ਪਏ ਸਰਕਾਰ ਨਾਲ ਮਿਲੀ ਭੁਗਤ ਕਰਨ। ਇਹਦਾ ਸਿੱਟਾ ਇਹ ਨਿਕਲਿਆ ਕਿ 1 ਜੂਨ ਸਾਲ 1984 ਨੂੰ ਹਿੰਦੁਸਤਾਨ ਦੀ ਸਰਕਾਰ ਤੇ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਨੇ ਅਸਾਮ ਦੇ ਦੌਰੇ ਉੱਤੇ ਗਿਆ ਹੋਇਆ, ਹਿੰਦੁਸਤਾਨ ਦਾ ਰਾਸ਼ਟਰਪਤੀ ਗਿਆਨੀ ਜੈਰ ਸਿੰਘ ਇਹ 4 ਦਿਨ ਦੇ ਦੌਰੇ ਤੇ ਗਿਆ ਸੀ, 2 ਦਿਨ ਦੌਰਾ ਕਰ ਚੁੱਕਾ ਸੀ ਤੇ 2 ਦਿਨ ਦਾ ਮਹਿਸੂਸ ਕੀਤਾ ਵਾਪਸ ਬੁਲਾ ਲਿਆ। ਫਰਾਂਸ ਦੇ ਦੌਰੇ ਉੱਤੇ 8 ਦਿਨ ਹੀ ਜਾਣਾ ਸੀ, ਦੌਰਾ ਮਹਿਸੂਸ ਕਰਤਾ ਗਿਆ, ਇਹਨੂੰ ਦਿੱਲੀ ਬੁਲਾ ਲਿਆ ਗਿਆ। ਹਿੰਦੁਸਤਾਨ ਦਾ ਆਰਮੀ ਚੀਫ ਕਮਾਂਡਰ ਸ੍ਰੀ ਅਵੇਦਿਆ ਇਹ ਪੁੱਛਦੇ ਰਹੇ ਹੋਣਾ ਸੀ ਜੰਮੂ ਖੇਤਰ ਦਾ, ਇਹ ਛੁੱਟੀ 2 ਮਹੀਨੇ ਵਾਸਤੇ ਉੱਥੇ ਗਿਆ ਸੀ, ਇਹਨੂੰ ਉੱਥੋਂ ਵਾਪਸ ਬੁਲਾ ਲਿਆ ਗਿਆ। ਦੋਵਾਂ ਦੇ ਕੋਲ ਚਿੱਟੇ ਕਾਗਜ਼ ਤੇ ਸਹਿਣ ਕਰਵਾ ਲਏ ਤੇ ਸਹਿਣ ਕਰਵਾ ਕੇ ਆਰਮੀ ਦਾ ਲੈਫਟੀਨੈਂਟ ਜਨਰਲ ਰਣਜੀਤ ਸਿੰਘ ਦਿਆਲ ਕੋ ਸੱਦ ਕੇ ਤੇ 5 ਮੇਜਰ ਜਨਰਲ ਗੌਰੀ ਸ਼ੰਕਰ, ਕੇਸ ਬਰਾੜ ਤੇ ਸੁੰਦਰਮ ਕੇਤਾਲ ਕੇ 5 ਮੇਜਰ ਜਨਰਲ, 1 ਲੈਫਟੀਨੈਂਟ ਜਨਰਲ ਕੋ ਬੁਲਾ ਕੇ ਤੇ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਕਹਿੰਦੀ ਹੈ ਕਿ ਜਿਹੜੇ ਅੱਤਵਾਦੀ ਤੇ ਉਗਰਵਾਦੀ ਆਤੰਕਵਾਦੀ ਸੰਤ ਜਰਨੈਲ ਸਿੰਘ ਖਾਲਸਾ ਨਾਲ ਸ੍ਰੀ ਹਰਿਮੰਦਰ ਸਾਹਿਬ ਵਿੱਚ ਰਹਿੰਦੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਿਆਓ, ਜੂਦੇ ਫੜ ਕੇ ਲਿਆਓ, ਐਲਾਨ ਕਰਤਾ। ਹੁਣ ਕਈ ਕਹਿਣਗੇ ਜੀ ਇਹਨੂੰ ਐਲਾਨੇ ਜੰਗ ਕਿਵੇਂ ਕਿਹਾ ਜਾ ਸਕਦਾ ਹੈ? ਪੜ੍ਹੇ ਲਿਖੇ ਸੱਜਣ ਵਿੱਚ ਬੈਠੇ ਸਮਝਦਾਰ ਇਹ ਗੱਲ ਨੋਟ ਕਰ ਲਓ, ਐਲਾਨੇ ਜੰਗ ਤੋਂ ਬਾਅਦ ਕਿਹਨੂੰ ਕਿਹਾ ਜਾਂਦਾ? ਜਿਸ ਜੰਗ ਦਾ ਨਾਮ ਰੱਖਿਆ ਜਾਏ ਉਹ ਭਾਵੇਂ ਹੋਵੇ ਘਰਦਿਆਂ ਦੇ ਖਿਲਾਫ, ਭਾਵੇਂ ਕਿਸੇ ਦੇਸ਼ ਦੇ ਖਿਲਾਫ, ਜਿਸ ਜੰਗ ਦਾ ਨਾਮ ਰੱਖਿਆ ਜਾਵੇ ਉਹ ਐਲਾਨੇ ਜੰਗ ਹੁੰਦਾ। ਇਸ ਜੰਗ ਦਾ ਨਾਂ ਰੱਖਿਆ ਗਿਆ ਬਲੂ ਸਟਾਰ ਓਪਰੇਸ਼ਨ, ਤੇ ਜਿਸ ਜੰਗ ਦਾ ਨਾਮ ਬਲੂ ਸਟਾਰ ਓਪਰੇਸ਼ਨ ਹਿੰਦੁਸਤਾਨ ਦੀ ਸਰਕਾਰ ਨੇ ਰੱਖ ਦਿੱਤਾ ਫਿਰ ਉਹਨੂੰ ਜੰਗ ਕਿਵੇਂ ਨਹੀਂ ਕਿਹਾ ਜਾ ਸਕਦਾ ਵੀ ਐਲਾਨੇ ਜੰਗ? ਐਲਾਨੇ ਜੰਗ ਦਾ ਕਰਾਰ ਦੇ ਕੇ ਹਿੰਦੁਸਤਾਨ ਦੀ ਸਰਕਾਰ ਬੀਬੀ ਇੰਦਰਾ ਗਾਂਧੀ ਨੇ ਜੋ ਕੁਝ ਇਹਨਾਂ ਪੌਦੀਆਂ ਨੂੰ ਕਹਿਣਾ ਸ਼ੁਰੂ ਕੀਤਾ ਉਹਦਾ ਵਾਤਾਵਰਣ ਕਵੀ ਨੇ ਇਹ ਬੇਨਤੀ ਕੀਤੀ।
ਅੰਮ੍ਰਿਤਸਰ ਪਹੁੰਚਾਉਣ ਨੂੰ ਸੀ ਫੌਜ ਚੜਾਈ, ਉਸਨੇ ਅੰਮ੍ਰਿਤਸਰ ਪਹੁੰਚਾਉਣ ਨੂੰ ਸੀ ਫੌਜ ਚੜਾਈ, ਅੰਮ੍ਰਿਤਸਰ ਪਹੁੰਚਾਉਣ ਨੂੰ ਸੀ ਫੌਜ ਚੜਾਈ, ਸੰਗਤ ਜੀ ਹਿੰਦਰਾ ਨੇ ਫੌਜ ਨੂੰ ਉਹ ਹੁਕਮ ਸੁਣਾਏ, ਪੰਜਾਬ ਦੇ ਚੌਂ ਪਾਸੋਂ ਰਸਤੇ ਚਾਰ ਤੇ ਅੰਮ੍ਰਿਤਸਰ ਵੱਲੇ
ਸਮੇਂ ਵਰਤੀ ਜਾਣੇ ਉਹ ਜਾ ਕੇ ਹੈਲੀਕਾਪਟਰ ਸਮੇਂ ਸਮੇਂ ਸਭ ਵਰਤੀ ਜਾਣੇ
ਚੁੱਕੇ ਹਨ ਪੁਲਿਸ ਮੁਕਾਬਲਿਆਂ ਵਿੱਚ ਉਹਦੇ ਕਹਿੰਦੇ ਮਾਰ ਦਿੱਤੇ ਨੇ ਅਸੀਂ ਕਹਿੰਦੇ ਸ਼ਹੀਦ ਹੋਏ ਨੇ ਇਹਨਾਂ ਵਿੱਚੋਂ ਦਸ ਇਹਦਾ ਮਤਲਬ 47 ਚ 10 ਚਲੇ ਗਏ ਤੇ ਬਾਕੀ ਆ ਗਏ 37 ਫਿਰ ਸਰਕਾਰ ਇਹ ਵੀ ਗੱਲ ਮੰਨਦੀ ਹੈ ਵੀ ਇਹਨਾਂ ਵਿੱਚੋਂ 10 ਪਲਵਿੰਦਰ ਸਿੰਘ ਵਧਾਵਾ ਸਿੰਘ ਤਰਸੇਮ ਸਿੰਘ ਇਹ ਤਾਂ ਆਦਿਕ ਦਸ ਫੌਰਨ ਚਲੇ ਗਏ ਨੇ ਫੌਰਨ ਕੰਟਰੀ ਵਿੱਚ ਹਿੰਦੁਸਤਾਨ ਤੋਂ ਬਾਹਰ ਚਲੇ ਗਏ ਨੇ ਇਹਦਾ ਮਤਲਬ ਬਾਕੀ ਆ ਗਏ 27 ਇੱਕ ਸੰਤ ਜਰਨੈਲ ਸਿੰਘ ਵੀ ਲਾਓ ਚੱਲ ਨਾਲ ਫਿਰ 28 ਇਹਨਾਂ 28 ਨੂੰ ਫੜਨ ਵਾਸਤੇ ਹਿੰਦੁਸਤਾਨ ਦੀ ਸਰਕਾਰ ਨੇ ਫੌਜੀ ਪ੍ਰਬੰਧ ਕੀਤਾ ਸੀ ਆਰ ਪੀ ਪਹਿਲਾਂ ਭੇਜੀ ਸੀ ਬੀ ਐਸ ਐਫ ਪਹਿਲਾਂ ਭੇਜੀ ਸੀ ਵੀ ਪੰਜਾਬ ਪੁਲਿਸ ਇਹ ਸਿੱਖਾਂ ਦੀ ਪੁਲਿਸ ਹੈ ਤੇ ਸਿੱਖਾਂ ਨੂੰ ਕੁਝ ਨਹੀਂ ਆਉਂਦੀ ਇਸ ਕਰਕੇ ਇਹਨਾਂ ਦਾ ਕੋਈ ਅਖਬਾਰ ਨਹੀਂ ਇਹ ਪੁਲਿਸ ਦਾ ਨਹੀਂ ਅਖਬਾਰ ਇਸ ਕਰਕੇ ਸੈਂਟਰ ਦੀ ਪੁਲਿਸ ਭੇਜੋ ਸੈਂਟਰ ਦੀ ਸੀ ਆਰ ਪੀ ਸੈਂਟਰ ਦੀ ਬੀ ਐਸ ਐਫ ਉਹ ਇੱਥੇ ਵੱਖਰੀ ਭੇਜੀ ਗਈ ਕਿੰਨੀ ਕੁ ਸੀ ਇਹ ਇੰਡੀਆ ਟੂ ਡੇਰ ਸਾਲਾ ਇੱਕ ਦਿੱਲੀ ਤੋਂ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੁੰਦਾ ਹੈ ਉਹ ਕਹਿੰਦਾ ਵੀ ਘੱਟੋ ਘੱਟ ਦੋਵੇਂ ਫੋਰਸਾਂ 3 ਲੱਖ ਹੋਣਗੀਆਂ ਤੇ ਹੁਣ ਜਦੋਂ ਫੌਜ ਦੀ ਵਾਰੀ ਆਈ 1 ਲੱਖ ਇਹ 18,000 ਹੁਣ ਤੁਸੀਂ ਆਖੋਗੇ ਵੀ ਇਹ ਕਿਸ ਤਰ੍ਹਾਂ 100 ਤੇ 18 ਬਟਾਲੀਅਨ ਇੱਕ ਬਟਾਲੀਅਨ ਵਿੱਚ 1,000 ਜਵਾਨ ਹੁੰਦਾ ਜਿਹੜੇ ਫੌਜ ਵਿੱਚ ਫੌਜੀ ਜਵਾਨ ਨੇ ਉਹਨਾਂ ਨੂੰ ਪਤਾ ਹੈ ਇੱਕ ਬਟਾਲੀਅਨ ਵਿੱਚ 1,000 ਜਵਾਨ ਹੁੰਦਾ ਤੇ ਇਹਦਾ ਮਤਲਬ ਸਿੱਧਾ ਹੀ ਆ ਵੀ 100 ਤੇ 18 ਬਟਾਲੀਅਨ 1 ਲੱਖ ਤੇ 18,000 ਜਵਾਨ ਚਲੋ ਕੋਈ 2-4-10,000 ਘੱਟ ਵੱਧ ਵੀ ਹੋ ਸਕਦਾ 1,10,000 ਲਾ ਲਓ 118 ਬਟਾਲੀਅਨ ਫਿਰ ਸਾਡੇ ਉੱਤੇ ਕਿੰਤੂ ਪ੍ਰੰਤੂ ਕਰਦੀ ਹੈ ਬੀਬੀ ਉਹ ਕਿ ਸਿੱਖ ਸੰਵਿਧਾਨ ਨੂੰ ਨਹੀਂ ਮੰਨਦੇ ਇਹਨਾਂ ਨੇ ਇਹ 25 ਧਾਰਾ ਸਾੜ ਦਿੱਤੀ ਹੈ ਤੇ ਜਿਹਨਾਂ ਨੇ 25 ਧਾਰਾ ਸਾੜੀ ਸੀ ਕਿਉਂਕਿ ਹਿੰਦੁਸਤਾਨ ਦਾ ਸੰਵਿਧਾਨ ਇਹ ਗੱਲ ਕਹਿੰਦਾ ਵੀ ਜਿਹੜਾ ਉਹਦੀ 22 ਲਾਜ ਦੀ ਬੇਇੱਜ਼ਤੀ ਕਰੇ ਬੇਪਤੀ ਕਰੇ ਉਹਨੂੰ ਗਾਲ ਕੱਢੇ ਉਹਦੀ ਕੋਈ ਤੁਹੀਨ ਕਰੇ ਉਹਨੂੰ 3 ਸਾਲ ਸਜ਼ਾ ਤੇ ਜੁਰਮਾਨਾ ਜਿੰਨਾ ਮਰਜ਼ੀ ਕਰ ਦਿਓ ਫਿਰ ਉਹ ਫੜੇ ਸੀ ਤੁਸਾਂ ਜਿਹਨੇ ਧਾਰਾ ਸਾੜੀ ਸੀ ਉਹ ਪੂਰੇ 19 ਦਿਨਾਂ ਬਾਅਦ ਛੱਡ ਦਿੱਤੇ ਉਹਦੇ ਐਂ ਆ ਗਏ ਜਿਹੜਾ ਮੁੰਡਾ ਮਕਲਾਵਾਂ ਲਈ ਆ ਜਾਂਦਾ ਨਾ ਕਿਸੇ ਨੂੰ ਸਜ਼ਾ ਹੋਈ ਨਾ ਕਿਸੇ ਨੂੰ ਕੋਈ ਜੁਰਮਾਨਾ ਹੀ ਹੋਇਆ ਇਹਦਾ ਮਤਲਬ ਸਾਰਾ ਗੁੱਸਾ ਤੇ ਸੰਤ ਜਰਨੈਲ ਸੋਹਣੇ ਸੀ ਉਹਨਾਂ ਲੋਕਾਂ ਦੇ ਨਹੀਂ ਸੀ ਇਹਦਾ ਮਤਲਬ ਤੁਹਾਡੀ ਮਿਲੀ ਭੁਗਤ ਹੋਊ ਕਮਾਰੀ ਚੰਗੀ ਮੈਂ ਨਹੀਂ ਕਹਿੰਦਾ ਲੋਕ ਅੰਦਾਜ਼ਾ ਆਪੇ ਹੀ ਲਾ ਲੈਂਦੇ ਨੇ ਚੰਗੀਆਂ ਗੱਲਾਂ ਦਾ ਮੈਂ ਬੇਨਤੀ ਕਰ ਰਿਹਾ ਹਾਂ ਅਖੀਰ ਗੱਲ ਇੱਥੇ ਆਈ ਇਹ ਸਾਨੂੰ ਤਾਂ ਕਹਿੰਦੇ ਆ ਵੀ ਤੁਸੀਂ ਸੰਵਿਧਾਨ ਨੂੰ ਨਹੀਂ ਮੰਨਦੇ। ਦੁਨੀਆਂ ਭਰ ਦੇ 240 ਮੁਲਕ ਨੇ, ਇਹ ਸਾਰੀ ਦੁਨੀਆਂ ਦੇ, ਇਸ ਧਰਤੀ ਦੇ ਉੱਤੇ ਤੇ ਇਸ ਅਸਮਾਨ ਦੇ ਥੱਲੇ ਜਿੰਨੇ ਮੁਲਕ ਨੇ ਨਾ, ਉਹ ਪੜ੍ਹੇ ਲਿਖੇ ਸੱਜਣ ਜਾਣਦੇ ਨੇ, 240 ਮੁਲਕ ਨੇ। ਤੇ 240 ਮੁਲਕਾਂ ਦੀਆਂ 2 ਅਮਨ ਕਮੇਟੀਆਂ ਨੇ, ਇੱਕ ਸੁਰੱਖਿਆ ਪ੍ਰੀਸ਼ਦ ਤੇ ਦੂਜੀ ਹੈ UNO। ਇਹ ਉਹਨਾਂ 240 ਮੁਲਕਾਂ ਦੇ 2 ਹੀ ਕਮੇਟੀਆਂ ਲਈ ਇੱਕ ਵਿਧਾਨ ਹੋਰ ਵੱਖਰਾ ਹੈ। ਉਹਦੇ ਵਿੱਚ ਲਿਖਿਆ ਵੀ ਕਿਸੇ ਦੇਸ਼ ਦੀ ਕੋਈ ਤਾਕਤ ਆਪਣੇ ਦੇਸ਼ ਦੀ ਜਨਤਾ ਉੱਤੇ ਟੈਂਕ, ਤੋਪ, ਹੈਲੀਕਾਪਟਰ ਤੇ ਜਹਾਜ਼ ਇਹ 4 ਚੀਜ਼ਾਂ ਲਈ ਵਰਤ ਸਕਦੀ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ, ਇਹ ਬੀਬੀ ਦੇ 4 ਹੀ ਦੇ ਦੇ ਤੋਰੀਆਂ, 4 ਹੀ। ਇਹ ਸਾਨੂੰ ਤਾਂ ਕਹਿੰਦੀ ਵੀ ਤੁਸੀਂ ਹਿੰਦੁਸਤਾਨ ਦਾ ਸੰਵਿਧਾਨ ਨਹੀਂ ਮੰਨਦੇ, ਤੇ ਆਪਣੇ ਸਾਰੀ ਦੁਨੀਆਂ ਦੇ ਸੰਵਿਧਾਨ ਨੂੰ ਠੁਕਰਾ ਦਿੱਤਾ, ਸਾਰੀ ਦੁਨੀਆਂ ਦੇ। ਤੇ ਅਜੇ 101 ਮੁਲਕ ਦੀ ਇਹ ਪ੍ਰਧਾਨ ਮੰਤਰੀ ਸੀ, ਸ਼ਾਂਤੀ ਦੀ ਪੁਜਾਰੀ ਕਰਕੇ, ਸ਼ਾਂਤੀ ਦੀ ਪੁਜਾਰੀ। ਉਹਨਾਂ ਨੂੰ ਗੱਲ ਚੇਤੇ ਆ ਗਈ, ਇੱਕ ਤਰ੍ਹਾਂ ਇੱਕ ਬਾਬਾ ਸੀ, ਉਹਦਾ ਨਾਂ ਸੀ ਸ਼ੀਤਲ ਦਾਸ। ਤੇ ਬਾਬੇ ਸ਼ੀਤਲ ਦਾਸ ਦੇ ਕੋਲ ਕੋਈ ਜਾ ਕੇ ਬਹਿ ਗਿਆ, ਉਹਨੇ ਜਾ ਕੇ ਨਮਸਕਾਰ ਕਰਕੇ ਮੱਥਾ ਟੇਕਿਆ, ਕਹਿੰਦਾ ਬਾਬਾ ਜੀ ਤੁਹਾਡਾ ਨਾਮ ਕੀ ਹੈ? ਉਹ ਕਹਿੰਦਾ ਜੀ ਮੇਰਾ ਨਾਂ ਹੈ ਸ਼ੀਤਲ ਦਾਸ। ਬਹਿ ਰਿਹਾ ਤੇ 50 ਮਿੰਟਾਂ ਬਾਅਦ ਉੱਠ ਕੇ ਤੁਰ ਲੱਗਾ, ਉਹ ਕਹਿੰਦਾ ਬਾਬਾ ਜੀ ਮੈਨੂੰ ਇਹ ਦੱਸ ਦੇ ਵੀ ਤੁਹਾਡਾ ਨਾਮ ਕੀ ਹੈ? ਟੈਂਪਰੇਚਰ ਤੇਜ਼ ਹੋ ਗਿਆ, ਉਹ ਕਹਿੰਦਾ ਤੈਨੂੰ ਆਖਿਆ ਨਾ ਕਿ ਮਿਲੋ ਬਾਬਾ ਸ਼ੀਤਲ ਦਾਸ। ਉਹਨੇ ਸੋਚਿਆ ਨਾ ਕੋਈ ਨਹੀਂ, ਜੋ ਮੈਂ ਲੱਭਣ ਬੈਠਾ ਸਾਂ ਕੰਮ ਸ਼ੁਰੂ ਹੋ ਗਿਆ। ਇਹ 5-4 ਮਿੰਟ ਫਿਰ ਬਹਿ ਰਿਹਾ ਤੇ ਫਿਰ ਉੱਠ ਕੇ ਤੁਰ ਲੱਗਾ ਤੇ ਕਹਿ ਲੱਗਾ ਬਾਬਾ ਜੀ ਜਿਹੜਾ ਕਿਰਪਾ ਕਰਕੇ ਮੈਨੂੰ ਦੱਸ ਦਿਓ ਤੁਹਾਡਾ ਨਾਂ ਕੀ ਹੈ? ਇਹ ਚਿਮਟਾ ਲੈ ਕੇ ਗੜ ਪੈਣ ਨੂੰ ਤਿਆਰ ਹੋ ਗਿਆ। ਅਗਰ ਤੁਹਾਨੂੰ ਦੱਸਿਆ ਮੇਰਾ ਨਾਂ ਸ਼ੀਤਲ ਦਾਸ ਹੈ, ਕਹਿੰਦਾ ਬਾਬਾ ਜੀ ਅਜੇ ਤੇ ਤੁਹਾਡਾ ਨਾਂ ਸ਼ੀਤਲ ਦਾਸ ਹੀ ਹੈ। ਇਹਨੇ ਉੱਠੇ ਮੇਰਾ ਚਿਮਟਾ ਲੈ ਕੇ ਗੜ ਪੈਣ ਨੂੰ ਤਿਆਰ ਹੋ ਗਏ ਤੇ ਜੇ ਤੁਹਾਡਾ ਨਾਂ ਭਾਂਬਰ ਦਾਸ ਹੁੰਦਾ ਫਿਰ ਭਾਵੇਂ ਸਾਡਾ ਦੇਹ ਹੀ ਸਾੜ ਦਿੰਦੇ। ਅਜੇ ਅਮਨ ਕਮੇਟੀ ਦੀ ਚੇਅਰਮੈਨ ਸੀ ਦੁਨੀਆਂ ਭਰ ਦੇ 101 ਮੁਲਕ ਦੀ, ਤੇ ਇਹਨਾਂ ਕੁਝ ਕੀਤਾ ਇਹਨੇ ਅਮਨ ਕਮੇਟੀ ਦੀ ਚੇਅਰਮੈਨ ਨੇ। ਤੇ ਜੇ ਕਿਤੇ ਹੁੰਦੀ ਹੈ ਦੇਸ਼ ਬਰਬਾਦ ਕਰਵਾਉਣ ਵਾਲੀ ਕਮੇਟੀ ਦੀ, ਫਿਰ ਤੇ ਭਾਵੇਂ ਕੱਖ ਨਾ ਛੱਡ ਦੁਨੀਆਂ ਉੱਤੇ। ਹੁਣ 4 ਦੀਆਂ ਫੌਜਾਂ ਨੇ ਆ ਕੇ ਲਾ ਲਏ ਮੋਰਚੇ, ਸਾਰੇ ਪੰਜਾਬ ਦੇ ਪਿੰਡ ਨੇ 12,188, ਸਾਰੇ ਪੰਜਾਬ ਆਪਣੇ ਦੇ 12,188 ਪਿੰਡਾਂ ਦੇ ਕੁਨੈਕਸ਼ਨ ਤੋੜ ਦਿੱਤੇ ਗਏ। ਇੱਕ ਪਿੰਡ ਵਾਲਾ ਦੂਜੇ ਪਿੰਡ ਨਹੀਂ ਜਾ ਸਕਦਾ। ਇਹ ਤੁਹਾਨੂੰ ਮੇਰੇ ਨਾਲ ਬਹੁਤ ਹੀ ਵਾਪਰੀ ਹੈ, ਕਿਉਂਕਿ ਮੈਂ ਉਦੋਂ UP ਨੂੰ ਸੰਤਾਂ ਨੇ ਭੇਜਿਆ ਸੀ, ਇਹ ਕਰਕੇ ਮੈਂ ਉਧਰ ਕਿਸੇ ਪ੍ਰੋਗਰਾਮ ਤੇ ਗਿਆ ਸਾਂ। ਇਹ ਤੁਸੀਂ ਅੰਦਾਜ਼ਾ ਆਪ ਲਾ ਲਓ ਭਾਈ, ਤੁਹਾਨੂੰ ਇੱਕ ਥਾਂ ਦੂਜੇ ਥਾਂ ਕੋਈ ਜਾਣ ਦਿੰਦਾ ਸੀ? ਜੋ ਤੁਹਾਡਾ ਹਾਲ ਸੀ ਇਹ ਤੁਹਾਨੂੰ ਮੇਰੇ ਨੂੰ ਬਹੁਤਾ ਪਤਾ। ਰੇਲ ਸੇਵਾ ਠੱਪ ਕਰਤੀ, ਬੱਸ ਠੱਪ ਕਰਤੀ, ਤਾਰਾਂ ਦੇ ਕੁਨੈਕਸ਼ਨ ਤੋੜ ਦਿੱਤੇ, ਟੈਲੀਫੋਨਾਂ ਦੇ ਕੁਨੈਕਸ਼ਨ ਤੋੜ ਦਿੱਤੇ। ਕਿਉਂ? ਕਿ ਨਾ ਤਾਂ ਕੋਈ ਪੰਜਾਬੋਂ ਬਾਹਰੋਂ ਆਣ ਕੇ ਵੇਖ ਸਕੇ ਵੀ ਸਾਡਿਆਂ ਭਰਾਵਾਂ ਪੰਜਾਬ 'ਚ ਕੀ ਵਾਪਰਨ ਲਈ, ਅਤੇ ਨਾ ਕੋਈ ਪੰਜਾਬ ਤੋਂ ਜਾ ਕੇ ਬਾਹਰ ਦੱਸ ਸਕੇ ਵੀ ਸਾਡੇ ਨਾਲ ਭਰਾਓ ਆ ਕੁਝ ਹੋਣ ਡਿਆ। ਇਸ ਲਈ ਕੁਨੈਕਸ਼ਨ ਤੋੜ ਦਿੱਤੇ ਅਤੇ ਤੋਪਾਂ ਬੀਰ ਦਿੱਤੀਆਂ, ਫੌਜੀ ਦਸਤੇ ਕਾਇਮ ਕਰਤੇ ਪਿੰਡਾਂ ਦੇ ਦੁਆਲੇ, ਜੇ ਕੋਈ ਪੱਠੇ ਵਜੋਂ ਵੀ ਚਲੇ ਗਿਆ।